پچھلے دو دن تو جو ارداس آپ ستگرو جی دے چرنوں کرنے ہاں اس ارداس دے پاٹھ دی وچار آرمب کیتی ہوئی ہے کل گرو کرپا نال وچار کیتی سی کہ ارداس کس دے اگے سکھ نے کرنی ہے ارداس کس مدرا وچ کھڑے ہو کے کرنی ہے تے ستگرو کی امرت بانی تو آدھار بنا کے عرض کیتی سی کہ ارداس سکھ کیول ایک گرو پرمیشور اگے کرد ہے تے گرو چرنا وچ اپنے خردے نو ٹکا کے مالک دے چرنا وچ اپنی بینتی اپنی بین ارداس جودڑی پرگٹ کرد ہے آؤ جو ارداس صاحب گرو گوبند سنگھ مہاراج جی دی پوتر پوڑی آپ کل آرمب کیتی ہے اس پوڑی وچ حضور نے پہلا بچن کیا ہے پرتھم پگوتی سمر کے گرو نانک لئی تیاہے صرف اس تے دو دن کیول عرض کرنی صاحب کہندے سب تو پہلا پرتھم دا ارتھ سب تو آرمب وچ پگوتی دا ارتھ کل کیتا سی پرمیشور دی ستا پرم ستا او دی شکتی کہ سب تو پہلا اس پرم پتا پرمیشور دی شکتی نو نمشکار کر کے تن گرو نانک صاحب جی نو میں تیانا کرنا ہوں آؤ حضور دے اس پوتر بچن دی وچار آرمب کرن تو پہلا آپ سموہ مائی پائی منو برتیاں اکاگر کرو کیونکہ اکاگرتا تو بنا نہ ستگرو جی دے بچن کہن دا اندر نو آنند آندا ہے تے کھنڈے ہوئے من نال کئی ہوئی گل سروتے دے اندر نو بھی کوئی اثر نہیں دیندی کرپا کر کے اکاگرتا دی داس بخشو تن گرو نانک دیو سچے پاتشاہ جی آپ بخشش میر کر کے وچ ورتو اور اپنے امرت بچن دی وچار آپ ہی کرپا کر کے کرا لو کرو بخشش گرمکھو گرو بخشی فتح پروان کرو جی واہگرو جی کا خالصہ واہگرو جی کی فتح ستگرو گرو گوبند سنگھ سچے پاتشاہ مہاراج جی نے ارداس دے مدھ وچ سب تو پہلا اس پرم پتا پرمیشور دی ٹیک لے کے تے صاحب کہندے نے میں گرو نانک صاحب جی نو تیار لیندا ہاں کئیاں نے ارتھ کیتے نے میں گرو نانک صاحب نو تیاؤندا ہاں پرتھم پگوتی سمر کے گرو نانک لئی تیاہے تن گرو گرنتھ صاحب جی دی امرت بانی دے اندر اس پریپورن پرمیشور جی دی وچار او دے نام دی چرچا تے اس دے نام نو جپ دیا ہویا کیڑے پرہیز کرنے نے حضور نے کرپا کر امرت بانی وچ درج کیتے تے ستگرو نے جتھے شبد ایک اونکار ورتے اوتھے گربانی دے اندر حضور نے نرنکار تے نرگن شبد وی ورتے اوتھے پرمیشور دے لئی گپت شبد وی حضور نے ورتے تے کئی واری آپاں سوچنے ہاں بھی جیڑا نرنکار ہے او اینا نیتراں نال دسدا نہیں او ادرشت ہے تے اس ادرشت دے چرناں وچ ساڈی بینتی ساڈی فریاد کیویں سنی جائے گی تے گرو گرنتھ صاحب دی بانی وچ حضور نے ایک کرپا کیتی کہن لگے اس نرنکار نے ایک سویدان جا ایک نیم جا ایک قانون بنا دیتا ہے کہ آج تو لے کے اج تک جگاں تو لے کے اج تک جس نے بھی نرنکار نو پایا ہے تے نرنکار نو ملن دا اکو ذریعہ ہے او پورا گرو ਗੁਰੂ ਤੋਂ ਬਿਨਾ ਉਹਦੀ ਪ੍ਰਾਪਤੀ ਨਹੀਂ। ਇਹੀ ਕਾਰਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਆਦ ਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਣਾ ਕੀਤਾ ਤੇ ਇਸ ਪੰਕਤੀ ਤੇ ਸਿਰਫ ਅੱਜ ਅਰਜ਼ ਕਰਨੀ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਕ ਗੁਰੂ ਦੀ ਲੋੜ ਕੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਗੁਰੂ ਕੌਣ ਹੈ, ਤੀਸਰਾ ਬਚਨ ਕਿ ਉਸ ਗੁਰੂ ਦੇ ਕਰਤੱਵ ਕੀ ਨੇ, ਗੁਣ ਕੀ ਨੇ, ਤੇ ਚੌਥੀ ਬੇਨਤੀ ਕਰਨੀ ਹੈ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪ ਜੀ ਨੂੰ ਗੁਰੂ ਕਲਗੀ ਵਾਲੇ ਕਿਉਂ ਧਿਆਉਂਦੇ ਪਏ। ਹਾਲਾਂਕਿ ਵਿਸ਼ਾ ਦੋ ਦਿਨ ਚੱਲੇਗਾ। ਸਭ ਤੋਂ ਪਹਿਲੀ ਗੱਲ ਕਿ ਗੁਰੂ ਦੀ ਲੋੜ ਸੰਬੰਧੀ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਆਪ ਨੂੰ ਸਾਂਝ ਕਰਾਂ ਕਿ ਆਸਾ ਕੀ ਵਾਰ ਵਿੱਚ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲੀ ਜਿਹੜੀ ਬਚਨ ਆਰੰਭ ਕੀਤੇ ਨੇ, ਪਹਿਲਾ ਬਚਨ ਰਹਿਮਤ ਕਰਕੇ ਬਖਸ਼ੇ, ਉਹਦੇ ਵਿੱਚ ਹਜ਼ੂਰ ਨੇ ਰਹਿਮਤ ਕਰਕੇ ਕਿਆ ਕਹਿਣ ਲੱਗੇ, ਗੁਰੂ ਜੀ ਦੇ ਚਰਨਾਂ ਵਿੱਚ ਇਸ ਕਰਕੇ ਜੁੜਨਾ ਕਿ ਗੁਰੂ ਕੋਲ ਇੰਨੀ ਕੁ ਤਾਕਤ ਹੈ ਜੇ ਸਤਿਗੁਰੂ ਚਾਹੇ ਤਾਂ ਇੱਕ ਨਿਮਕ ਵਿੱਚ ਅੱਖ ਝਮਕਣ ਦੀ ਦੇਰ ਅੰਦਰ ਆਮ ਮਨੁੱਖ ਨੂੰ ਜਿਹੜੇ ਜੀਵਨ ਦਾ ਪੱਧਰ ਬਹੁਤ ਨੀਵਾਂ, ਜੇ ਗੁਰੂ ਚਾਹੇ ਤਾਂ ਆਮ ਮਨੁੱਖ ਨੂੰ ਵੀ ਦੈਵੀ ਗੁਣਾਂ ਨਾਲ ਭਰਪੂਰ ਸੰਤ ਭਗਤ ਮਹਾਂਪੁਰਸ਼ ਬਣਾ ਦਿੰਦਾ। ਧਿਆਨ ਦਿਆ ਜੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਸ਼ਬਦ ਤੁਸੀਂ ਹਰ ਇੱਕ ਸ਼ਬਦ ਵਿੱਚ ਪੜੋਗੇ ਗੁਰ ਪ੍ਰਸਾਦ ਜਾਂ ਗੁਰ ਕਿਰਪਾ ਤੇ ਜਾਂ ਗੁਰ ਪ੍ਰਸਾਦੀ ਤੇ ਚੌਥਾ ਇੱਕ ਸ਼ਬਦ ਨਾਲ ਆਉਂਦਾ ਮਾਇਆ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਉਸ ਨਿਰਾਕਾਰ ਤੱਕ ਉਸ ਨਿਰਗੁਣ ਤੱਕ ਪਹੁੰਚਣਾ ਚਾਹੁੰਦਾ ਤੇ ਤੇਰੀ ਜ਼ਿੰਦਗੀ ਵਿੱਚ ਗੁਰ ਪ੍ਰਸਾਦ ਅਤ ਜ਼ਰੂਰੀ, ਗੁਰੂ ਕਿਰਪਾ ਤੋਂ ਬਿਨਾਂ ਨਹੀਂ। ਗੁਰ ਪ੍ਰਸਾਦੀ ਦਾ ਅਰਥ ਵੀ ਇਹ ਵੇ, ਗੁਰੂ ਕਿਰਪਾ ਦਾ ਅਰਥ ਵੀ ਇਹ ਵੇ ਤੇ ਗੁਰੂ ਮਾਇਆ ਦਾ ਅਰਥ ਵੀ ਇਹ ਵੇ। ਜੁੜਨਾ ਸਿੱਖ ਨੇ ਇੱਕ ਦੇ ਨਾਲ, ਪਰ ਨਾਨਕ ਦੇ ਬਣਾਏ ਕੋਈ ਕਾਨੂੰਨ ਦੇ ਅਨੁਸਾਰ ਗੁਰੂ ਕਿਰਪਾ ਤੋਂ ਬਿਨਾਂ ਉਸ ਇੱਕ ਦੀ ਪ੍ਰਾਪਤੀ ਨਹੀਂ। ਹਜ਼ੂਰ ਨੇ ਜਿਹੜੀ ਰਹਿਮਤ ਕੀਤੀ, ਕਹਿਣ ਲੱਗੇ ਸਿੱਖਾ ਤੈਨੂੰ ਕਿਉਂ ਕਹਿਣਾ ਪਿਆ ਗੁਰੂ ਦੀ ਲੋੜ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਹਿੰਦੇ ਨੇ ਤੈਨੂੰ ਪਤਾ ਹੈ ਮੈਂ ਇੱਕ ਦਿਨ ਵਿੱਚ ਆਪਣੇ ਗੁਰੂ ਤੋਂ ਸੈਂਕੜੇ ਵਾਰੀ ਕੁਰਬਾਨ ਜਾਂਦਾ ਵਾਂ। ਜੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਰੂ ਤੋਂ ਸੈਂਕੜੇ ਵਾਰੀ ਕੁਰਬਾਨ ਹੈ ਤੇ ਉਸੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਆਦ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਕੁਰਬਾਨ ਜਾ ਕੇ ਉਹਨਾਂ ਨੂੰ ਆਰੰਭ ਵਿੱਚ ਧਿਆਉਂਦੇ ਪਏ ਕਿ ਸਿੱਖਾਂ ਅਰਦਾਸ ਤੇਰੀ ਗੁਰੂ ਨਾਨਕ ਜੀ ਦੇ ਧਿਆਉਣ ਤੋਂ ਸ਼ੁਰੂ ਹੋਵੇ। ਤੇ ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਪ੍ਰਿਥਮ ਭਗੌਤੀ ਸਿਮਰ ਕਹਿ ਗੁਰ ਨਾਨਕ ਲਈ ਧਿਆਏ। ਇਸ ਕਰਕੇ ਧਿਆਉਣੇ ਪਿਆ ਮੇਰੇ ਸਤਿਗੁਰੂ ਤੇਰੇ ਕੋਲ ਇੰਨੀ ਕੁ ਸਮਰਥਾ ਹੈ ਇੱਕ ਖਿਣ ਦੇ ਅੰਦਰ ਤੂੰ ਆਮ ਮਨੁੱਖਾਂ ਨੂੰ ਵੀ ਜੇ ਨਦਰ ਕਰੇ ਤੇ ਸੰਤ ਮਹਾਂਪੁਰਸ਼ ਬਣਾ ਦੇਣੇ। ਸਾਹਿਬ ਨੇ ਆਰੰਭ ਵਿੱਚ ਕਿਹਾ, ਕਹਿਣ ਲੱਗੇ ਗੁਰੂ ਤੋਂ ਕੁਰਬਾਨ ਜਾ। ਜਦੋਂ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਪੜਿਆ ਤੇ ਆਸਾ ਕੀ ਵਾਰ ਵਿੱਚੋਂ ਚਾਰ ਪ੍ਰਮਾਣ ਆਪ ਨਾਲ ਸਾਂਝੇ ਕਰਨੇ ਨੇ। ਪਹਿਲਾਂ ਆਰੰਭ ਵਿੱਚ ਕਿ ਗੁਰੂ ਦੀ ਲੋੜ ਆਦ ਕਾਲ ਤੋਂ ਹੈ ਤੇ ਅੱਜ ਵੀ ਮਨੁੱਖ ਜੇ ਤੂੰ ਸਾਈ ਤੱਕ ਪਹੁੰਚਣਾ ਚਾਹੁੰਦਾ ਤੇ ਪੂਰੇ ਗੁਰੂ ਦੇ ਚਰਨਾਂ ਵੀ ਜੁੜੀ। ਸਾਹਿਬ ਨੇ ਆਰੰਭ ਵਿੱਚ ਕਿਹਾ ਬਲਿਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਤੇ ਦੂਸਰਾ ਸ਼ਲੋਕ ਗੁਰੂ ਅੰਗਦ ਸਾਹਿਬ ਨੇ ਆਪਣਾ ਰਹਿਮਤ ਕਰਕੇ ਉਚਾਰਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਇਸ ਸ਼ਲੋਕ ਦੀ ਮਾਨੋ ਇਹ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਵਿਆਖਿਆ ਪਿਆ ਕਰਦਾ ਸੀ ਕਿ ਧਰਤੀ ਦੇ ਲੋਕੋ ਜੋ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਗੁਰੂ ਤੋਂ ਕੁਰਬਾਨ ਜਾਓ। ਕਹਿੰਦੇ ਨੇ ਮੇਰੀ ਜ਼ਿੰਦਗੀ ਦਾ ਤਜਰਬਾ ਜੇ ਕਿ ਜਿਤਨੇ ਮਰਜ਼ੀ ਬਾਹਰ ਦੇ ਕਰਮ ਕਾਂਡ ਕਰ ਲਓ, ਜਿੰਨੀਆਂ ਮਰਜ਼ੀ ਬਾਹਰ ਦੇ ਦੀਵੇ ਜੋਤਾਂ ਬਾਲ ਲਈਏ, ਜਿੰਨੀ ਦੇਰ ਤੱਕ ਪੂਰਾ ਗੁਰੂ ਨਹੀਂ ਮਿਲਦਾ ਓਨੀ ਦੇਰ ਤੱਕ ਅੰਦਰ ਦਾ ਹਨੇਰਾ ਕਦੀ ਦੂਰ ਨਹੀਂ ਹੋਣਾ। ਗੁਰੂ ਦੀ ਲੋੜ ਅਤ ਜ਼ਰੂਰੀ ਹੈ। ਸਾਹਿਬ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਜੇ ਸੌ ਚੰਦਾ ਉਗਵੇ, ਸੈਂਕੜੇ ਸ਼ਬਦ ਵਰਤੇ, ਜੇ ਸੈਂਕੜੇ ਚੰਦਰਮਾ ਪੈਦਾ ਹੋ ਜਾਣ, सूरज चढ़े हजार एते चानन कुंदिया गुरबिन और अंधार प्रथम भगवती सिमर कह गुरु नानक लई त्याए गुरु तो बिना गुरु नु त्याउन तो बिना अंदर दा अंधेरा जाना नहीं। शायद कहिंदे ने सैकड़े चंद्रमा हजारा सूरज भी अंदर नु रोशनी नहीं दे सकते। जदो ये दो श्लोक पढ़े ते तन गुरु नानक साहब जी दी ऐसे वार दे अंदर दो पौड़ियां दा पाठ आप नाल संखेप भी सांझा करने। तन गुरु नानक साहब जी ने दोनों पौड़ियां विच कि जिहड़ा शब्द वरते है ना पता नहीं किन्ना कु जोर दे के जग्यासू नू हजूर समझाउणा चाहते ने कि मेरी गल सुन लै। मैं उच्ची आवाज विच कहना पऊं कि अज तीकरा गुरु तो बिना किसी नू रूहानियत मंजिल मिली नहीं। शायद तन गुरु नानक साहब जी का अमृत बचन आंदा कह लगे बिन सतगुर किना ना पायो बिन सतगुर किना ना पाया। हजूर दे बचन कदी तको किन्ने अज तीकरा पूरे गुरु तो बिना किसी नू साई नहीं मिलिया ते जे अगा भी तकेगा हुण भी तकेगा पूरे गुरु तो बिना किसी नू मालक की प्राप्ति नहीं। ते अगला सवाल सी मेरे दाता जी कि निरंकार नाल सीधा नहीं कोई जुड़ सकता गुरु दे राही जाना अत जरूरी है। ते तन गुरु नानक साहब ने अगला बचन क्या कहन लगे तेरे कोल ओ नेत्र हैन निर्गुण नू ते निराकार नू तकन दे। साहब कहिंदे ने ओ निरंकार गुरु दे अंदर बैठे ही ते मैं तेरे कन विच गुप्त नहीं दुनिया विच उच्ची बोल के कहना कि जे किसे ने साईं दा दीदार करना है ते अपने गुरु नू जरूर त्याया जे। साहब ने अमृत बचन कह बिन सतगुर किना ना पायो बिन सतगुर किना ना पाया सतगुर विच आप रखे उन इथे आप दा अर्थ उस करते पुरख ने नेम बनाया है कि अपने आप नू सतगुरु दे विच टिका दिता है गुरु नू गुरु अंदर अपने आप नू टिकाया है सतगुर विच आप रखे उन। ते अगला बचन कर प्रगट आप सुनाया शब्द शब्द किन्ने लुका के नहीं कर प्रगट ए गल सारे संसार दे सामने उच्ची आवाज भी सुना के कहना वा कि सतगुरु अंदर निरंकार है जे निरंकार नू मिलने ते गुरु नू त्याई। साहब कहन लगे सतगुरु विच आप रखियो कर प्रगट आप सुनाया महाराज फिर जे गुरु नू मिलिए फिर की। ते तन गुरु नानक साहब कहन लगे सतगुरु मिले है सदा मुक्त है जिन विचों मोह चुकाया सतगुरु नू मिलेगा ते सदा ली तेरे जंजीरा इन्हां बंधना नू कट देवेगा तेरे अंदरों मोह वालियां तंदा नू तोड़ देगा। सतगुरु मिले है सदा मुक्त है जिन विचों मोह चुकाया ते गुरु ने संसार दे चंबेलिया तो चुके क्या सिखा उत्तम ए विचार है जिन सच्चे शौ चित लाया जे ओनू पाना चाहना प्यारे जे गुरु नाल जुड़ेगा फिर तू भी कहेगा जग जीवन दाता पाया। सिर्फ अर्ज कर रहे हैं कि गुरु की लोड़ क्यों में। चौथा प्रमाण तन गुरु नानक साहब जी दी पौड़ी दई जे कहिंदे ने पहला गुरु तो बिना किसे ने पाया नहीं अगे भी किसे नू गुरु तो बिना साई मिलना नहीं गुरु अंदर निरंकार है ते ए गल गुप्त नहीं प्रगट तौर ते जारा है ते सतगुरु फिर ए गुरु ते चरना भी जुड़िए ते गुरु निरंकार नाल किवें जोड़दे ने। ते तन गुरु नानक साहब कहिंदे ने पहली गल एक दृढ़ कर लई कि साई दी नजर तो बिना कदी गुरु किसे नू मिले ही। जे तू सोचे मेरी अपनी सियानप नाल मैं गुरु वाला बन गया जे तू सोचे मेरे कोल अकल सी मेरे कोल अपना ज्ञान सी। तन गुरु नानक साहब कहिंदे ने जिदन मुर्शद मिल जाए पूरा गुरु मिल जाए उदन शुकराने भी जुड़ के कह दी दाता जे गुरु मिलया है ता तेरी नजर दे नाल नहीं ता कई जन्म हो गए सन भटकदियां जे अपनी सियाणप हुंदी ता पहला मेरे अंदर नू टिका ना मिल जांदा। साहब ने उत्थे अमृत बचन कह कहन लगे नजर करें जे अपनी पहला बचन सी कि सतगुरु विच आप रखे होन कि सतगुरु विच आप बैठा है मालक ते दूसरी पौड़ी विच साहब कहिंदे पए ने कि नजर करें जे अपनी हे मेरे वाहगुरु जी जे तुसी अपनी नजर करो ता तेरी कृपा होवे नदरी सतगुर पाया तेरी नजर दे नाल ही पूरा गुरु मिलदा है। ते साहब ने अगे फिर झंझोड़िया कहन लगे जिज्ञासु ए जियो बहुते जन्म भ्रमिया ता सतगुरु शब्द सुना है किन्ने इस जिंद ने पता नहीं ਕਿੰਨੇ ਕੁ ਜਨਮਾਂ ਵਿੱਚ ਭਟਕਣਾ ਕੀਤਾ ਤੇ ਜਦੋਂ ਪੂਰਾ ਸਤਿਗੁਰੂ ਮਿਲਿਆ ਤੇ ਸਤਿਗੁਰੂ ਨੇ ਕਿਰਪਾ ਕਰਕੇ ਸ਼ਬਦ ਸੁਣਾਇਆ ਤੇ ਜਿਸ ਗੁਰੂ ਨਾਨਕ ਨੇ ਸ਼ਬਦ ਸੁਣਾਇਆ ਹੋਵੇ ਤੇ ਗੁਰੂ ਕੇ ਸਿੱਖੋ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਧਿਆਈ। ਹਜ਼ੂਰ ਕਿੰਨੇ ਨੇ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰੂ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵੜ ਦਾਤਾ ਕੋ ਨਹੀਂ, ਸਭ ਸੁਣਿਓ ਲੋਕ ਸਭਾਇਆ ਕਿ ਸਾਰੀ ਧਰਤੀ ਦੇ ਲੋਕੋ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਲਵੋ, ਕਹਿੰਦੇ ਨੇ ਸਤਿਗੁਰੂ ਵਰਗਾ ਦਾਤਾ ਸੰਸਾਰ ਤੇ ਕੋਈ ਨਹੀਂ ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਸੁਣਾ ਕੇ ਬੋਲ ਕੇ ਉੱਚੀ ਆਵਾਜ਼ ਵਿੱਚ ਤੈਨੂੰ ਕਹਿੰਦਾ ਵਾ ਕਿ ਗੁਰੂ ਤੋਂ ਬਿਨਾਂ ਜ਼ਿੰਦਗੀ ਦਾ ਪਾਰ ਉਤਾਰਾ ਨਹੀਂ। ਧਿਆਨ ਦਿਆ ਜੇ ਕਿ ਗੁਰੂ ਦੀ ਲੋੜ ਕਿਉਂ ਨਹੀਂ। ਗੁਰੂ ਕਲਗੀ ਵਾਲੇ ਪਿਤਾ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਬਚਨ ਗੁਰੂ ਨਾਨਕ ਸਾਹਿਬ ਨੂੰ ਧਿਆਨ ਦਾ ਕੀਤਾ ਤੇ ਰੋਜ਼ ਅਸੀਂ ਉਸ ਪਾਠ ਨੂੰ ਕਰਨੇ। ਹਜ਼ੂਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਆਉਂਦਾ, ਕਹਿੰਦੇ ਨੇ ਹਰ ਇੱਕ ਜਿਗਿਆਸੂ ਦਾ ਇੱਕ ਸਵਾਲ ਹੈ ਕਿ ਮੇਰੀ ਆਤਮਾ ਨੂੰ ਸੁੱਖ ਮਿਲੇ। ਹਰ ਬੰਦਾ ਸੁੱਖ ਦੀ ਭਾਲ ਕਰਦਾ, ਇਹ ਗੱਲ ਵੱਖਰੀ ਕਿ ਕੁਝ ਮਨੁੱਖ ਦੁਨੀਆ ਦੀ ਸਹੂਲਤ ਵਿੱਚੋਂ ਅੰਦਰ ਦਾ ਸੁੱਖ ਭਾਲਦੇ ਨੇ ਤੇ ਕਈਆਂ ਨੂੰ ਸਮਝ ਪੈ ਜਾਂਦੀ ਹੈ ਤੇ ਮਾਲਕ ਦੀ ਕਿਰਪਾ ਨਾਲ ਅੰਦਰ ਦਾ ਸੁੱਖ ਨਾਮ ਵਿੱਚੋਂ ਭਾਲਣ ਤੁਰਦੇ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਸੰਤ ਜਨੋ ਕਿ ਇਸ ਮਾਰਗ ਤੇ ਚੁਰ ਚੱਲਣ ਵਾਲੇ ਜਗਿਆਸੂਓ, ਜੇ ਤੁਹਾਡੇ ਮਨ ਅੰਦਰ ਆਤਮ ਸੁੱਖ ਦੀ ਇੱਕ ਇੱਛਾ ਹੈ ਤੇ ਕਹਿੰਦੇ ਨੇ ਮੈਂ ਆਪਣੀ ਬਾਹ ਉੱਚੀ ਕਰਕੇ ਕਹਿੰਦਾ ਵਾਂ। ਅੱਜ ਪ੍ਰਮਾਣ ਕੁਝ ਉਹ ਚੁਣੇ ਸਨ ਜਿਨ੍ਹਾਂ ਵਿੱਚ ਸਾਹਿਬ ਨੇ ਪ੍ਰਗਟ ਆਪ ਸੁਣਾਇਆ ਤੇ ਜਾਂ ਕਿਹਾ ਮੈਂ ਉੱਚੀ ਬਾਂਹ ਕੱਢ ਕੇ ਪੱਲੂ ਫੇਰ ਕੇ ਕਹਿੰਦਾ ਜੇ ਆਤਮ ਦਾ ਸੁੱਖ ਲੋੜਨਾ ਤਾਂ ਫਿਰ ਇੱਕ ਗੱਲ ਚੇਤੇ ਰੱਖ, ਗੁਰੂ ਤੋਂ ਬਿਨਾਂ ਅੰਦਰ ਦਾ ਸੁੱਖ ਕਿਸੇ ਨੂੰ ਮਿਲਦਾ ਨਹੀਂ। ਸਾਹਿਬ ਗੁਰੂ ਰਾਮਦਾਸ ਜੀ ਦਾ ਬਚਨ ਹੁੰਦਾ, ਕਹਿਣ ਲੱਗੇ ਪਿਆਰੇ ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਂਹ ਕੁਕੀਜੈ। ਕੁਕੀਜੈ ਦਾ ਅਰਥ ਹੁੰਦਾ ਕੂਕ ਮਾਰਨੀ, ਉੱਚੀ ਪੁਕਾਰਨਾ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਖੇ ਸੰਤ ਜਨੋ, ਗੁਰੂ ਉੱਚੀ ਬਾਂਹ ਕੱਢ ਕੇ ਪੁਕਾਰ ਕੇ ਕਹਿ ਰਿਹਾ ਹੈ ਜੇ ਆਤਮ ਕੋ ਸੁੱਖ ਸੁੱਖ ਨਿਤ ਲੋੜੋ, ਜੇ ਅੰਦਰ ਦਾ ਸੁੱਖ ਤੁਸੀਂ ਰੋਜ਼ ਚਾਹੁੰਦੇ ਹੋ ਤਾਂ ਸਤਿਗੁਰ ਸ਼ਰਨ ਪਵੀਜੈ, ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਪਿਆ ਜੇ। ਗੁਰੂ ਦੀ ਸ਼ਰਨ ਤੋਂ ਬਿਨਾਂ ਆਤਮਾ ਦਾ ਸੁੱਖ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰ ਰਿਹਾ ਸਿਰਫ ਕਿ ਗੁਰੂ ਦੀ ਲੋੜ ਕਿਉਂ ਹੈ। ਭੱਟਾ ਨੇ ਇੱਕ ਅੰਮ੍ਰਿਤ ਬਚਨ ਕਿਹਾ, ਉਹਨਾਂ ਦੇ ਪਵਿੱਤਰ ਬਚਨਾਂ ਵਿੱਚੋਂ ਇੱਕ ਸਵਈਆ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਨਾ। ਭੱਟ ਜੀ ਕਹਿੰਦੇ ਨੇ ਜੇ ਤੂੰ ਸੁਰਤ ਦੀ ਸਿੱਧੀ ਸਫਲਤਾ ਚਾਹੁੰਦੇ ਕਿ ਮੇਰੀ ਸੁਰਤ ਸ਼ਬਦ ਵਿੱਚ ਟਿਕ ਜਾਏ ਤੇ ਤਾਂ ਵੀ ਗੁਰੂ ਦੇ ਚਰਨਾਂ ਦੀ ਟੇਕ ਲਈ, ਜੇ ਤੂੰ ਚਾਹੁੰਦਾ ਵੀ ਮੇਰੇ ਅੰਦਰ ਚਾਨਣ ਹੋ ਜਾਏ ਤੇ ਤਾਂ ਵੀ ਗੁਰੂ ਦੇ ਚਰਨਾਂ ਦੀ ਟੇਕ ਲਈ, ਤੇ ਕਹਿੰਦੇ ਨੇ ਜਿਸ ਬੰਦੇ ਨੇ ਸਰੀਰ ਲੈ ਲਿਆ, ਦੁਨੀਆਂ ਦੇ ਧਨ ਪਦਾਰਥ ਲੈ ਲਏ ਨੇ, ਪਰ ਗੁਰੂ ਨੂੰ ਧਾਰਨ ਨਹੀਂ ਕੀਤਾ, ਗੁਰੂ ਦੇ ਦਰਸ਼ਨ ਨਹੀਂ ਕੀਤੇ, ਭੱਟ ਕਹਿੰਦੇ ਨੇ ਉਹਦਾ ਤੇ ਸੰਸਾਰ ਤੇ ਆਉਣਾ ਹੀ ਨਿਰਬਲ ਹੈ। ਭੱਟਾ ਨੇ ਅੰਮ੍ਰਿਤ ਬਚਨ ਕਿਹਾ, ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਬਾਹਰ ਦੀ ਸਮਝ ਤਾਂ ਪੈਸਕਦੀ ਹੈ ਪਰ ਅੰਦਰ ਦੀ ਸਮਝ ਗੁਰੂ ਨੂੰ ਧਿਆਉਣ ਤੋਂ ਬਿਨਾਂ ਨਹੀਂ। ਕਹਿਣ ਲੱਗੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸੱਚ ਵਿਚਾਰ ਦਰ। ਤੇ ਸਭ ਤੋਂ ਸੱਚੀ ਵਿਚਾਰ ਇਹ ਆ ਕਿ ਗੁਰੂ ਨੂੰ ਧਾਰਨ ਕਰ ਲੈ ਖੇ ਮੇਰੇ ਮਨਾ, ਗੁਰੂ ਨੂੰ ਧਾਰਨ ਕਰਕੇ ਫਿਰ ਆਪਣੀ ਰਸਨਾ ਤੋਂ ਗੁਰੂ ਗੁਰੂ ਕਰਿਆ ਕਰ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਕੁਨ, ਅਗਨ ਕਟੈ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਕਹਿੰਦੇ ਨੇ ਕੇਵਲ ਗੁਰੂ ਸੱਚੈ, ਜਿਨ ਗੁਰੂ ਨੈ ਦੇਖਿਓ ਨੈ ਕੀਓ, ਜਿਨ੍ਹਾਂ ਨੇ ਗੁਰੂ ਨੂੰ ਦੇਖਿਆ ਨਹੀਂ ਤੇ ਧਾਰਨ ਨਹੀਂ ਕੀਤਾ। ਸਭ ਕਹਿੰਦੇ ਤੇ ਅਕਿਆਤ ਸੰਸਾਰ ਮੈਂ, ਉਹਨਾਂ ਦਾ ਸੰਸਾਰ ਤੇ ਆਉਣਾ ਵਿਅਰਥ ਹੈ। ਕਦੀ ਪੜ੍ਹਿਓ ਧੰਨ ਗੁਰੂ ਪੰਚਮ ਪਾਤਸ਼ਾਹ ਦੇ ਬਚਨ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਪਹਿਲਾ ਬਚਨ ਕਿਹਾ ਕਿ ਗੁਰੂ ਨੂੰ ਧਿਆਈ। ਹਜ਼ੂਰ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਮਤ ਕੋ ਭਰਮ ਭੁੱਲੋ ਸੰਸਾਰ, ਗੁਰਬਿਨ ਕੋਏ ਨਾ ਉਤਰਸ ਪਾਰ। ਕਿ ਹੇ ਸੰਸਾਰ ਦੇ ਲੋਕੋ, ਮਤਾ ਕਿਸੇ ਭਰਮ ਭੁਲੇਖੇ ਵਿੱਚ ਪੈ ਜਾਓ। ਗੁਰੂ ਤੋਂ ਬਿਨਾਂ ਅੱਜ ਤੀਕਰਾ ਕਦੀ ਕੋਈ ਪਾਰ ਨਹੀਂ ਹੋਇਆ। ਮਤ ਕੋ ਭਰਮ ਭੁਲੈ ਸੰਸਾਰ, ਗੁਰਬਿਨ ਕੋਏ ਨਾ ਉਤਰ ਸਪਾਰ। ਗੁਰ ਕਰਤਾ ਦੇਖ ਗੁਰੂ ਅੰਦਰ ਰੱਬ ਬੈਠੇ, ਗੁਰ ਕਰਤਾ ਗੁਰ ਕਰਨੇ ਜੋਗ, ਗੁਰ ਪਰਮੇਸ਼ਰ ਹੈ ਤੀ ਹੋਗ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਂ ਆਪਣੇ ਕੋਲੋਂ ਨਹੀਂ, ਮੇਰੇ ਨਿਰੰਕਾਰ ਨੇ ਇੱਕ ਗੱਲ ਸਮਝਾ ਦਿੱਤੀ ਏ, ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਕਹਿੰਦੇ ਨੇ ਮੇਰੇ ਭਰਾਵਾ, ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਇਹਦਾ ਮਤਲਬ ਕਿ ਸਿੱਖ ਜਦੋਂ ਵੀ ਕੋਈ ਕੰਮ ਆਰੰਭ ਕਰਦਾ ਤੇ ਸਭ ਤੋਂ ਪਹਿਲਾਂ ਇਹਦੇ ਸਾਹਮਣੇ ਗੁਰ ਪ੍ਰਸਾਦ ਹੈ, ਗੁਰੂ ਨੂੰ ਧਿਆਉਣਾ। ਸਾਹਿਬ ਕਹਿੰਦੇ ਨੇ ਗੁਰੂ ਦੀ ਲੋੜ ਅਤ ਜ਼ਰੂਰੀ ਹੈ ਤੇ ਧਿਆਨ ਦਿਆ ਜੇ। ਦੂਜਾ ਸਵਾਲ ਸੀ ਕਿ ਗੁਰੂ ਹੈ ਕੌਣ। ਹੁਣ ਲੋਕ ਭਾਵੇਂ ਆਪਣੇ ਢੰਗ ਨਾਲ ਜੋ ਮਰਜ਼ੀ ਵਿਆਖਿਆ ਕਰੀ ਜਾਣ ਕਿ ਮੇਰਾ ਗੁਰੂ ਇਹੋ ਜਿਹਾ, ਮੇਰਾ ਮੁਰਸ਼ਦ ਇਹੋ ਜਿਹਾ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਬਚਨ ਕਿਹਾ, ਮਾਂਝ ਕੀ ਵਾਰ ਦਾ ਪਹਿਲਾ ਸ਼ਲੋਕ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਕਹਿੰਦੇ ਨੇ ਗੁਰੂ ਕੋਲ ਹੈਣ ਤਾਂ ਬੇਅੰਤ ਗੁਣ। ਅਰਜ਼ ਕਰ ਰਹੇ ਹਾਂ ਗੁਰੂ ਕੌਣ ਹੈ, ਪਹਿਲਾਂ ਅਰਜ਼ ਕੀਤੀ ਗੁਰੂ ਦੀ ਲੋੜ ਹੈ, ਦੂਸਰਾ ਗੁਰੂ ਕੌਣ ਹੈ, ਤੀਜਾ ਗੁਰੂ ਕਰਦਾ ਕੀ। ਸਾਹਿਬ ਗੁਰੂ ਨਾਨਕ ਦੇਵ ਜੀ ਨੇ ਸ਼ਲੋਕ ਵਿੱਚ ਤਿੰਨ ਬਚਨ ਕਹੇ ਨੇ। ਕਹਿੰਦੇ ਨੇ ਜਿਹੜਾ ਗੁਰੂ ਹੈ ਨਾ, ਪਹਿਲੀ ਗੱਲ ਗੁਰੂ ਕਦੀ ਮੰਗਤਾ ਨਹੀਂ ਹੁੰਦਾ, ਧਿਆਨ ਦੇਈ। ਦੂਜੀ ਗੱਲ ਗੁਰੂ ਜਿਹੜਾ ਉਹਦੇ ਕੋਲ ਵਕਾਰਾਂ ਦੀ ਤਪਸ਼ ਨਹੀਂ, ਉਹ ਮਾਨੂੰ ਠੰਡ ਦਾ ਘਰ ਏ। ਤੀਜਾ ਗੁਣ ਇਹਵੇ ਕਿ ਗੁਰੂ ਕੋਲ ਉਹ ਚਿਰਾਗ ਹੈ ਕਿ ਸ਼ਬਦ ਦਾ ਦੀਵਾ ਬਾਲ ਕੇ ਜਗਿਆਸੂ ਦੇ ਅੰਦਰ ਦਾ ਕਰੋੜਾਂ ਜਨਮਾਂ ਦਾ ਹਨੇਰਾ ਚੁੱਕ ਦਿੰਦਾ। ਸਾਹਿਬ ਨੇ ਬਚਨ ਕੀਤਾ ਕਿ ਗੁਰੂ ਕੌਣ। ਹਜ਼ੂਰ ਕਹਿਣ ਲੱਗੇ ਗੁਰਦਾਤਾ, ਗੁਰ ਕਿਵੈ ਘਰ। ਦਾਤਾ ਦਾ ਅਰਥ ਹੈ ਨਾਮ ਦੀ ਦਾਤ ਦੇਣ ਵਾਲਾ, ਦਾਤਾ ਦਾ ਅਰਥ ਹੈ ਦੁਨੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ। ਗੁਰੂ ਮੰਗਤਾ ਨਹੀਂ, ਗੁਰਦਾਤਾ ਗੁਰ ਖਿਵੈ ਘਰ। ਖਿਵੈ ਦਾ ਅਰਥ ਹੈ ਬਰਫ, ਉਹ ਠੰਡ ਦਾ ਘਰ ਹੈ, ਉਹਦੇ ਕੋਲ ਤਪਸ਼ ਨਹੀਂ। ਗੁਰਦਾਤਾ ਗੁਰ ਖਿਵੈ ਕੁਰ ਘਰ, ਗੁਰ ਦੀਪਕ ਤੇ ਲੋਏ। ਤਿੰਨਾਂ ਲੋਕਾਂ ਨੂੰ ਚਾਨਣ ਦੇਣ ਵਾਲਾ ਚਿਰਾਗ ਹੈ ਗੁਰੂ। ਸਾਹਿਬ ਕਹਿਣ ਲੱਗੇ ਅਮਰ ਪਦਾਰਥ ਨਾਨਕਾ, ਮਨ ਮਾਨਿਆ ਸੁਖ ਹੋਏ। ਅਮਰ ਪਦਾਰਥ ਦਾ ਅਰਥ ਹੈ ਜਿਸ ਪਦਾਰਥ ਨੇ ਕਦੀ ਲਖੁੱਟਣਾ ਨਹੀਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿੱਦਣ ਮਨ ਗੁਰੂ ਕੇ ਚਰਨਾਂ ਵਿੱਚ ਮਨ ਜਾਏ ਤੇ ਉਦਣ ਅੰਦਰ ਨੂੰ ਸੁੱਖ ਮਿਲਦਾ। ਇਹਦਾ ਮਤਲਬ ਗੁਰੂ ਦਾਤਾ ਹੈ, ਗੁਰੂ ਅੰਦਰ ਨੂੰ ਠੰਡ ਦਿੰਦੇ ਨੇ ਤੇ ਸਤਿਗੁਰੂ ਅੰਦਰ ਨੂੰ ਚਾਨਣ ਦਿੰਦੇ ਨੇ। ਸਾਹਿਬ ਨੇ ਇੱਕ ਹੋਰ ਅੰਮ੍ਰਿਤ ਬਚਨ ਕਿਹਾ, ਕਹਿੰਦੇ ਨੇ ਕਿ ਗੁਰੂ ਕਦੀ ਦੁਬਦਾ ਨਹੀਂ ਪਾਉਂਦਾ। ਮਨੁੱਖ ਦੁਬਦਾ ਵੀ ਜਿੰਦਾ, ਗੁਰੂ ਦੁਬਦਾ ਨੂੰ ਭੰਨਦੇ ਨੇ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਜਿਸ ਮਿਲਿਆ ਮਨ ਕੋਏ ਆਨੰਦ, ਸੋ ਸਤਿਗੁਰ ਕਹੀਐ। ਗੁਰੂ ਉਹਨੂੰ ਸਮਝੀ ਜਿਹਨੂੰ ਮਿਲ ਕੇ ਤੇਰੇ ਅੰਦਰ ਨੂੰ ਆਨੰਦ ਆਉਂਦਾ ਹੈ। ਮਨ ਕੀ ਦੁਬਦਾ ਬਿਨਸ ਜਾਏ, ਹਰ ਪਰਮ ਪਦ ਲਈ ਹੈ। ਜਿਹਨੂੰ ਮਿਲ ਕੇ ਅੰਦਰ ਦੀ ਪਰਮ ਪਦ ਵੀ ਮਿਲ ਜਾਏ, ਗੁਰੂ ਉਹ ਵੇ। ਸਾਹਿਬ ਨੇ ਤੀਜਾ ਪ੍ਰਮਾਣ ਦਿੱਤਾ ਵੀ ਗੁਰੂ ਕੌਣ ਹੈ। ਕਹਿੰਦੇ ਨੇ ਨਾਮ ਕਰਕੇ ਕੇਵਲ ਗੁਰੂ ਨਹੀਂ ਪਿਆਰਿਆ, ਜਿਹਨੂੰ ਸਤਿਪੁਰਖ ਨੇ ਆਪ ਨਿਵਾਜ ਕੇ ਭੇਜਿਆ ਹੈ ਤੇ ਜਿਹਦੇ ਅੰਦਰ ਸਤਿਪੁਰਖ ਬੈਠਾ ਹੈ ਤੇ ਜਿਹੜਾ ਉਸ ਗੁਰੂ ਦੀ ਸੰਗਤ ਕਰਦਾ ਹੈ, ਗੁਰੂ ਕੇ ਚਰਨਾਂ ਵੀ ਜੁੜਦਾ ਹੈ ਤੇ ਸਤਿਗੁਰੂ ਉਹਨੂੰ ਵੀ ਸਤਿਪੁਰਖ ਵਿੱਚ ਲੀਨ ਕਰ ਦਿੰਦਾ। ਹਜ਼ੂਰ ਨੇ ਬਚਨ ਕਹਿ ਕਹਿਣ ਲੱਗੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉਂ। ਗੁਰੂ ਤੇ ਨਾਮ ਹੀ ਉਸਦਾ ਜਿਹਨੇ ਸੱਚੇ ਵਾਹਿਗੁਰੂ ਨੂੰ ਜਾਣਿਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉਂ, ਤਿਸ ਕਾ ਸੰਗ ਸਿੱਖ ਉਤਰੈ। ਉਸ ਗੁਰੂ ਦੇ ਚਰਨਾਂ ਵੀ ਜੁੜ ਕੇ ਸਿੱਖ ਪਾਰ ਹੋ ਜਾਂਦੇ ਨੇ। ਨਾਨਕ ਹਰ ਗੁਣ ਗਾਓ ਤੇ ਜਿਹੜਾ ਗੁਰੂ ਸਿੱਖ ਨੂੰ ਪਾਰ ਕਰਦਾ। ਮੇਰਾ ਕਲਗੀ ਵਾਲਾ ਕਹਿੰਦਾ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਜਿਹੜਾ ਜਗਿਆਸੂ ਨੂੰ ਪਾਰ ਕਰਦਾ ਉਸ ਗੁਰੂ ਨੂੰ ਧਿਆਨ ਦਿਆ ਜੇ ਕਿ ਗੁਰੂ ਸਮਰੱਥ ਹੈ। ਸਾਹਿਬ ਨੂੰ ਫਿਰ ਪੁੱਛੀਏ ਮਹਾਰਾਜ ਗੁਰੂ ਦਾ ਕਰਤਵ ਕੀ, ਗੁਰੂ ਦੇ ਗੁਣ ਕੀ ਨੇ, ਗੁਰੂ ਜੀ ਕਰਦੇ ਕੀ ਨੇ। ਤੇ ਧੰਨ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬਚਨ ਆਉਂਦਾ ਗੌੜੀ ਰਾਗ ਵਿੱਚ, ਉਸ ਸ਼ਬਦ ਦੇ ਰਹਾਓ ਦੇ ਬਚਨ ਕਦੀ ਪੜ੍ਹੀਏ। ਸਾਹਿਬ ਕਹਿੰਦੇ ਨੇ ਮੇਰੇ ਰਾਮ ਹਮ ਬਾਰਕ ਹਰ ਤਬ ਕੇ ਹੈ ਆਣੇ। ਕਹਿੰਦੇ ਨੇ ਹੇ ਮੇਰੇ ਮਾਲਕ ਜੀ, ਅਸੀਂ ਉਹ ਅਣਜਾਣ ਬੱਚੇ ਹਾਂ ਜਿਨ੍ਹਾਂ ਨੂੰ ਨਾ ਖੁਸ਼ੀ ਦਾ ਤੇ ਨਾ ਗਮੀ ਦਾ ਕੋਈ ਪਤਾ। ਅਸੀਂ ਉਹ ਅਣਜਾਣ ਬੱਚੇ ਹਾਂ ਜਿਹੜੇ ਬਲਦੇ ਹੋਏ ਅੰਗਿਆਰ ਨੂੰ ਵੀ ਫੁੱਲ ਸਮਝ ਕੇ ਹੱਥ ਪਾ ਲੈਂਦੇ ਹਾਂ। ਅਸੀਂ ਉਹ ਅਣਜਾਣੇ ਬੱਚੇ ਹਾਂ ਜਿਹੜੇ ਜ਼ਹਿਰੀਲੇ ਸੱਪ ਨੂੰ ਵੀ ਖਿਡਾਉਣਾ ਸਮਝ ਕੇ ਉਹਨੂੰ ਹੱਥ ਪਾਉਣ ਦਾ ਯਤਨ ਕਰਨੇ। ਅਸੀਂ ਉਹ ਬਾਲਕ ਹਾਂ ਜਿਨ੍ਹਾਂ ਨੂੰ ਜ਼ਹਿਰ ਦੀ ਤੇ ਅੰਮ੍ਰਿਤ ਦੀ ਸਾਰ ਕੋਈ ਨਹੀਂ। ਮੇਰੇ ਰਾਮ ਹਮ ਬਾਲਕ ਹਰ ਪ੍ਰਭ ਕੇ ਹੈ ਆਣੇ ਧੰਨ ਧੰਨ। ਕਹਿਣ ਲੱਗੇ ਗੁਰੂ ਗੁਰ ਸਤਿਗੁਰ ਪਾਉਂਦਾ, ਗੁਰੂ ਦਾ ਕਰਤਵ ਕੀ? ਧੰਨ ਗੁਰੂ ਰਾਮਦਾਸ ਕਹਿੰਦੇ ਨੇ ਗੁਰੂ ਨੂੰ ਧੰਨ ਕਹੋ। ਉਹ ਗੁਰੂ ਪਾਉਂਦਾ, ਉਹ ਗੁਰੂ ਉਸਤਾਦ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ, ਜਿਨੇ ਖਰੀ ਦਾ ਉਪਦੇਸ਼ ਦੇ ਕੇ ਆਣਿਆਂ ਤੋਂ ਸਿਆਣਿਆਂ ਬਣਾ ਦਿੱਤਾ। ਤੇ ਪੁੱਛੀਏ ਗੁਰੂ ਰਾਮਦਾਸ ਕਿ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ਤੇ ਤੁਹਾਨੂੰ ਸਿਆਣਪ ਕਿਵੇਂ ਆਈ, ਜਾਂ ਕਿਵੇਂ ਸਿੱਖ ਨੂੰ ਗੁਰੂ ਸਿਆਣਿਆਂ ਬਣਾਉਂਦਾ? ਤੇ ਧੰਨ ਗੁਰੂ ਰਾਮਦਾਸ ਜੀ ਨੇ ਤਿੰਨ ਬਚਨ ਕਹਿ ਕਹਿੰਦੇ ਨੇ ਕਦੀ ਤੱਕੇ ਕਿ ਇੱਕ ਬੱਚਾ ਪੰਘੂੜੇ ਵਿੱਚ ਪਿਆ। ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਉਸ ਬੱਚੇ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਨਹੀਂ, ਉਹਨੂੰ ਕੋਈ ਪਤਾ ਨਹੀਂ ਆਪਣੇ ਤਨ ਦੀ ਕਿਰਿਆ ਸੋਧਣ ਦਾ। ਕਹਿੰਦੇ ਨੇ ਪਰ ਭਾਵੇਂ ਉਹ ਪੰਘੂੜੇ ਵਿੱਚ ਸੁੱਤਾ, ਮਾਂ ਦੀ ਇੱਕ ਬਿਰਤੀ ਹੈ, ਉਹ ਭਾਵੇਂ ਘਰ ਦੇ ਅੰਦਰ ਹੋਵੇ ਭਾਵੇਂ ਬਾਹਰ ਹੋਵੇ, ਆਪ ਤਾਂ ਭੁੱਖੀ ਰਹਿ ਜਾਏਗੀ ਪਰ ਆਪਣੇ ਬੱਚੇ ਨੂੰ ਕਦੀ ਭੁੱਖਿਆ ਨਹੀਂ ਰਹਿਣ ਦਿੰਦੀ। ਉਹ ਅੰਦਰ ਬਾਹਰ ਕੰਮ ਕਰਦੀ ਵੀ, ਬੱਚੇ ਦੀ ਖੁਰਾਕ ਦਾ ਖਿਆਲ ਕਰਦੀ ਏ, ਸੁੱਤੇ ਨੂੰ ਉਠਾ ਕੇ ਦੁੱਧ ਪਿਆਉਂਦੀ ਏ। ਧੰਨ ਗੁਰੂ, ਸਾਨੂੰ ਇਹ ਵੀ ਨਹੀਂ ਪਤਾ ਕਿ ਕਿਹੜੀ ਚੀਜ਼ ਗ੍ਰਹਿਣ ਕਰਨੀ ਏ, ਕਿਹੜੀ ਤਿਆਗਣੀ ਏ, ਪਰ ਤੂੰ ਇੱਕ ਉਹ ਮਾਂ ਹੈ ਜਿਹੜੀ ਮੇਰੇ ਦਾਦਿਆਂ ਅੰਦਰ ਬਾਹਰ ਆਉਂਦਿਆਂ ਹੋਇਆਂ ਵੀ ਆਪਣੇ ਸਿੱਖ ਬੱਚੇ ਨੂੰ ਨਾਮ ਦੀ ਖੁਰਾਕ ਦੇ ਕੇ ਜ਼ਿੰਦਗੀ ਦੇ ਦੇਣੀ। ਗੁਰੂ ਦੇ ਕਰਤਵ ਕੀ ਨੇ? ਹਜ਼ੂਰ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਜ਼ਰ ਮਜ਼ਾਰ। ਇਹ ਗੁਰੂ ਦੇ ਕਰਤਵ ਨੇ, ਜਿਵੇਂ ਇੱਕ ਜਨਮ ਦੇਣ ਵਾਲੀ ਮਾਂ ਆਪਣੀ ਨਜ਼ਰ ਵਿੱਚ ਆਪਣੇ ਬੱਚੇ ਨੂੰ ਪਾਲਦੀ ਏ, ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਜ਼ਰ ਮਜ਼ਾਰ। ਅੰਤਰ ਬਾਹਰ ਮੁੱਖ ਦੇ ਗਰਾਸ ਖਿਨ ਖਿਨ ਪੋਚਾਰ, ਅੰਦਰ ਬਾਹਰ ਨਿਕਲਦਿਆਂ ਬੱਚੇ ਨੂੰ ਨਾਲੇ ਤਾਂ ਦਿੰਦੀ ਏ ਰਿਜ਼ਕ, ਤੇ ਨਾਲ ਸ਼ਬਦ ਵਰਤਿਆ ਪੋਚਾਰ। ਪੋਚਾਰ ਦਾ ਅਰਥ ਹੁੰਦਾ ਪੁਚਕਾਰਨਾ, ਉਹਦੇ ਮਸਤਕ ਨੂੰ ਚੁੰਮਣਾ। ਕਹਿੰਦੇ ਨੇ ਦਾਤਾ ਅਸੀਂ ਅਣਜਾਣ ਬੱਚੇ ਹਾਂ ਤੇ ਗੁਰੂ ਨਾਨਕ ਸਾਹਿਬ ਤੇਰੇ ਘਰ ਦਾ ਕਰਤਵ ਇਹ ਵੇ, ਇੱਕ ਤਾਂ ਸਾਨੂੰ ਅੰਦਰ ਦੀ ਖੁਰਾਕ ਦੇਣਾ, ਤੇ ਜਦੋਂ ਕਿਤੇ ਦਿਲ ਅੰਦਰ ਬਿਲਕੁਲ ਟਹਿ ਜਾਏ, ਤੂੰ ਉਹ ਮਾਂ ਹੈ ਜਿਹੜੀ ਢੱਟੇ ਕੋਈ ਬੱਚੇ ਨੂੰ ਸੀਨੇ ਨਾਲ ਲਾ ਕੇ ਪੁਚਕਾਰ ਵੀ ਦੇਣੇ। ਸਾਹਿਬ ਕਹਿਣ ਲੱਗੇ ਜਿਉਂ ਜਨਨੀ ਸੁੱਤ ਜਨ ਪਾਲਤੀ ਰੱਖ ਹੈ ਨਦਰ ਮਜ਼ਾਰ, ਅੰਤਰ ਬਾਹਰ ਦੇ ਗਰਾਸ ਖਿਨ ਖਿਨ ਪੋਚਾਰ, ਤੂੰ ਸਤਿਗੁਰ ਗੁਰਸਿੱਖ ਰਾਖ ਤਾਂ ਹਰ ਪ੍ਰੀਤ ਪਿਆਰ। ਇਸੇ ਤਰ੍ਹਾਂ ਸਤਿਗੁਰੂ ਤੂੰ ਆਪਣੇ ਸਿੱਖ ਨੂੰ ਰੱਖਣਾ, ਧਿਆਨ ਦਿਆ ਜੇ। ਸਾਹਿਬ ਨੇ ਦੂਜਾ ਬਚਨ ਕਿਹਾ, ਕਹਿਣ ਲੱਗੇ ਕੇਵਲ ਮਾਂ ਨਹੀਂ, ਤੂੰ ਉਹ ਮਾਂ ਹੈ ਸਤਿਗੁਰੂ ਕਿ ਜਿਹੜੀ ਮਾਂ ਬੱਚੇ ਤੋਂ ਸੈਂਕੜੇ ਕੋਹ ਦੂਰ ਚਲੀ ਜਾਏ ਪਰ ਆਪਣੇ ਬੱਚੇ ਦੇ ਅੰਦਰ ਨੂੰ ਕਦੀ ਦੁਖੀ ਨਹੀਂ ਹੋਣ ਦਿੰਦੀ। ਕਿਉਂ ਗੁਰੂ ਨਾਨਕ ਨੂੰ ਧਿਆਨ ਹੈ? ਮੇਰੇ ਸਾਹਿਬ ਕਹਿੰਦੇ ਨੇ ਸਿੱਖਾ ਅਰਦਾਸ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਨੂੰ ਧਿਆਈ। ਹਜ਼ੂਰ ਕਿਰਪਾ ਕਰਦੇ ਨੇ, ਕਹਿੰਦੇ ਨੇ ਮਾਂ ਆਮ ਮਾਂ ਕੇਵਲ ਵਿਹੜੇ ਤੱਕ ਸਾਂਭਦੀ ਏ, ਪਰ ਦੂਸਰੀ ਉਦਾਹਰਨ ਦੇ ਕੇ ਕਹਿੰਦੇ ਨੇ ਕੂੰਜ ਭਾਵੇਂ ਸੈਂਕੜੇ ਕੋ ਦੂਰ ਏ, ਬੱਚੇ ਨੂੰ ਭੁੱਖ ਲੱਗੇ ਆਪ ਮੂੰਹ ਵਿੱਚ ਦਾਣਾ ਪਾਉਂਦੀ ਏ ਤੇ ਬੱਚੇ ਦੀ ਭੁੱਖ ਦੂਰ ਹੋ ਜਾਂਦੀ ਏ। ਗੁਰੂ ਮਾਂ ਸਰੀਰਕ ਤੌਰ ਤੇਰੇ ਤੋਂ ਭਾਵੇਂ ਜਗਿਆਸੂ ਜਿਤਨਾ ਮਰਜ਼ੀ ਦੂਰ ਹੋਵੇ, ਪਰ ਜਦੋਂ ਮਾਂ ਤੂੰ ਕਿਰਪਾ ਕਰੇ ਤੈਨੂੰ ਇੱਕ ਖਿਨ ਕੋਈ ਚੇਤੇ ਕਰਦਾ ਤੇ ਉਸੇ ਵਕਤ ਤੂੰ ਉਹਦੇ ਅੰਦਰ ਨੂੰ ਤ੍ਰਿਪਤ ਕਰ ਦੇਣੀ। ਸਾਹਿਬ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਜੈਸੇ ਗਗਨ ਫਿਰੰਤੀ ਉੜਤੀ ਕਪੜੇ ਬਾਗੇ ਵਾਲੀ, ਉਹ ਰੱਖ ਹੈ ਚੀਤ ਪੀਛੇ ਵਿੱਚ ਬਚਰੇ ਨਿਤ ਖਿਰਦਾ ਸਾਰ ਸੰਭਾਲੀ, ਤੂੰ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੈ ਜੀ ਨਾਲੀ। ਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਸੰਭਾਲਦਾ। ਪਹਿਲੀ ਗੱਲ ਕਿ ਸਤਿਗੁਰੂ ਦਾ ਕਰਤਵ ਹੈ ਕਿ ਉਹ ਜਗਿਆਸੂ ਨੂੰ ਆਮ ਮਾਂ ਦੀ ਤਰ੍ਹਾਂ ਸਾਂਭਦੇ ਪਏ ਨੇ, ਦੂਜਾ ਬਚਨ ਕੀਤਾ ਉਹ ਕੂੰਜ ਦੀ ਤਰ੍ਹਾਂ ਸਾਂਭਦੇ, ਤੇ ਤੀਜਾ ਗੁਰੂ ਨੂੰ ਇਸ ਕਰਕੇ ਧਿਆਈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਦੇਖ ਕੇਵਲ ਗੁਰੂ ਸੰਭਾਲਦਾ ਤਨ ਦੀ ਖੁਰਾਕ ਕਰਕੇ ਹੀ ਨਹੀਂ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਮੇਰਾ ਗੁਰੂ ਨਿੰਦਕਾਂ ਤੋਂ ਆਪਣੇ ਸਿੱਖ ਦੀ ਰੱਖਿਆ ਕਰਦਾ, ਤੇ ਗੁਰੂ ਨੂੰ ਧਿਆ ਮਹਾਰਾਜ ਉਹਨਾਂ ਤੋਂ ਰੱਖਿਆ ਕਿਵੇਂ? ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰੱਖ ਹੈ ਰਸਨਾ ਮਾਸ ਰਤ ਕੇਰੀ, ਕਹਿੰਦੇ ਜਿਵੇਂ ਆ ਬੱਤੀ ਦੰਦ ਕੈਂਚੀ ਦੀ ਤਰ੍ਹਾਂ ਤਿੱਖੇ ਚੱਲਦੇ ਨੇ, ਭੋਜਨ ਨੂੰ ਕੱਟ ਕੇ ਚੂਰ ਚੂਰ ਕਰ ਦਿੰਦੇ ਨੇ, ਪਰ ਉਹਨਾਂ ਦੰਦਾਂ ਵਿੱਚ ਜੀਭ ਜਿਹੜੀ ਏ ਉਹਨੂੰ ਦੰਦ ਕਦੀ ਕੱਟਦੇ ਨੇ, ਟੁੱਕਦੇ ਨਹੀਂ। ਖੇ ਮੇਰੇ ਸਤਿਗੁਰੂ, ਜਿਵੇਂ ਬੱਤੀ ਦੰਦਾਂ ਵਿੱਚ ਜੀਭ ਦਾ ਕੁਝ ਨਹੀਂ ਵਿਗੜਦਾ, ਇਸੇ ਤਰ੍ਹਾਂ ਜਿਹੜਾ ਤੈਨੂੰ ਆਪਣਾ ਮੰਨ ਕੇ ਸਮਰਪਿਤ ਕਰਦਾ ਤੂੰ ਉਹਨੂੰ ਜੀਭ ਦੀ ਤਰ੍ਹਾਂ ਨਿੰਦਕਾਂ ਤੋਂ ਬਚਾ ਲੈਂਦਾ। ਸਾਹਿਬ ਨੇ ਬਚਨ ਕਹਿ ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰੱਥ ਹੈ ਰਸਨਾ ਮਾਸ ਰੱਥ ਕੇਰੀ, ਕੋਈ ਜਾਣੋ ਮਾਸ ਕਾਤੀ ਕਹਿ ਵਿੱਚ ਹਾਥ ਹੈ, ਸਭ ਵਸਗਤਾ ਹੈ ਹਰ ਕੇਰੀ, ਤੂੰ ਸੰਤ ਜਨਾ ਕੀ ਹਰ ਨਰ ਨਿੰਦਾ ਕਰੇ, ਹਰ ਰੱਥ ਹੈ ਪੈਜ ਜਨ ਕੇਰੀ। ਸਤਿਗੁਰੂ ਆਪਣੇ ਸਿੱਖ ਨੂੰ ਇਸੇ ਤਰ੍ਹਾਂ ਨਿੰਦਕਾਂ ਤੋਂ ਬਚਾ ਲੈਂਦਾ ਜਿਵੇਂ ਦੰਦਾਂ ਵਿੱਚੋਂ ਜੀਭ ਨੂੰ। ਇਹਦਾ ਮਤਲਬ ਹੋ ਗਿਆ ਕਿ ਸਤਿਗੁਰੂ ਦਾ ਕਰਤਵ ਹੈ ਆਪਣੇ ਸਿੱਖ ਨੂੰ ਬਚਾਉਣਾ। ਅਰਦਾਸ ਦੇ ਇਸ ਪੌੜੀ ਤੋਂ ਪਹਿਲਾਂ ਇੱਕ ਗੱਲ ਚੇਤੇ ਰੱਖਿਓ, ਭਾਈ ਸਾਹਿਬ ਭਾਈ ਗੁਰਦਾਸ ਨੇ ਕੁਝ ਬਚਨ ਕਹਿ ਲਏ। ਆਉਣਾ ਗੁਰੂ ਨਾਨਕ ਲਈ ਧਿਆਏ ਕਿਉਂ, ਹਜ਼ੂਰ ਨੇ ਪਹਿਲਾਂ ਕਿਹਾ ਗੁਰੂ ਦੀ ਲੋੜ ਹੈ, ਦੂਸਰਾ ਬਚਨ ਕੀਤਾ ਗੁਰੂ ਕੌਣ ਹੈ, ਤੇ ਤੀਜੀ ਕਿਰਪਾ ਕੀਤੀ ਵੀ ਗੁਰੂ ਜੀ ਕਰਦੇ ਕੀ ਨੇ। ਭਾਈ ਗੁਰਦਾਸ ਦੀ ਇੱਕ ਪੌੜੀ ਨੂੰ ਹਰ ਇੱਕ ਗੁਰੂ ਸਾਹਿਬਾਨ ਦੇ ਜੀਵਨ ਨਾਲ ਆਪਾਂ ਢਾਲ ਸਕਦੇ। ਭਾਈ ਸਾਹਿਬ ਨੇ ਬਚਨ ਕੀਤਾ, ਕਹਿੰਦੇ ਨੇ ਕਿ ਦੇਖ ਜਿਹੜੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਨਾ, ਕਹਿੰਦੇ ਨੇ ਪਹਿਲੀ ਗੱਲ ਇਹ ਸ਼ਾਹ ਜ਼ਰੂਰ ਏ, ਪਰ ਇਹਦੀ ਖੱਤੀ ਕੇਵਲ ਇੱਕ ਹੈ ਸਾਧ ਸੰਗਤ। ਹਜ਼ੂਰ ਕਹਿੰਦੇ ਨੇ ਇਹ ਉਹ ਸ਼ਾਹ ਨਹੀਂ ਜਿਹੜਾ ਸ਼ਾਹ ਦੁਕਾਨ ਖੋਲਦਾ ਤੇ ਲੋਕ ਪੈਸੇ ਦੌਲਤ ਲੈ ਕੇ ਆਉਂਦੇ ਨੇ ਤੇ ਖਰੇ ਜਿਹੜੇ ਸਿੱਕੇ ਨੇ ਉਹਨਾਂ ਨੂੰ ਆਪਣੀ ਗੋਲਕ ਵਿੱਚ ਪਾ ਲੈਂਦਾ, ਆਪਣੇ ਕੋਲ ਸਾਂਭ ਲੈਂਦਾ, ਤੇ ਜਿਹੜੇ ਦੂਸਰੇ ਨੇ ਖੋਟੇ ਸਿੱਕੇ ਉਹਨਾਂ ਨੂੰ ਤਜੋਰੀ ਵਿੱਚ ਰੱਖਦਾ ਨਹੀਂ, ਤੇ ਖੋਟੇ ਸਿੱਕੇ ਲਿਆਉਣ ਵਾਲਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਕਿ ਮੇਰੀ ਦੁਕਾਨ ਵਿੱਚ ਕੇਵਲ ਖਰਿਆਂ ਨੂੰ ਸਮਾਨ ਮਿਲੇਗਾ ਖੋਟਿਆਂ ਨੂੰ ਨਹੀਂ। ਧਿਆਨ ਦਿਆ ਜੇ ਕਿ ਗੁਰੂ ਜੀ ਨੂੰ ਕਿਉਂ ਧਿਆਨ ਹੈ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀ ਕੀਤੀ। ਭਾਈ ਸਾਹਿਬ ਕਹਿੰਦੇ ਨੇ ਕਿ ਆਮ ਦੁਕਾਨ ਤੇ ਖੋਟੇ ਸਿੱਕੇ ਵਾਲਿਆਂ ਨੂੰ ਧੱਕੇ ਪੈਂਦੇ ਨੇ, ਪਰ ਗੁਰੂ ਨਾਨਕ ਸਾਹਿਬ ਸ਼ਾਹ ਨਹੀਂ, ਦੁਕਾਨ ਮੇਰੇ ਗੁਰੂ ਦੀ ਸਾਧ ਸੰਗਤ ਹੈ, ਤੇ ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਕੋਈ ਖੋਟੇ ਮਨ ਵਾਲਾ ਵੀ ਆ ਜਾਏ ਨਾ, ਕਦੀ ਆਪਣੀ ਸੰਗਤ ਵਿੱਚੋਂ ਬਾਹਰ ਨਹੀਂ ਉਹ ਧੱਕਦਾ, ਇਹ ਤਾਂ ਸਤਿਗੁਰੂ ਖੋਟਿਆਂ ਨੂੰ ਵੀ ਆਪਣੇ ਸੀਨੇ ਨਾਲ ਲਾ ਲੈਂਦਾ। ਚੇਤੇ ਰੱਖ ਇਹਦੇ ਦਰ ਤੇ ਔਗਣਾਂ ਵਾਲੇ ਆਉਣ, ਇਹ ਕਦੀ ਰੋਕਦਾ ਨਹੀਂ, ਕਦੀ ਗੁਰੂ ਨਾਨਕ ਸਾਹਿਬ ਉਹਦੇ ਲਈ ਦਰਵਾਜ਼ੇ ਬੰਦ ਨਹੀਂ ਕਰਦੇ। ਔਗਣਾਂ ਨਾਲ ਭਰੇ ਕੋਈ ਨੂੰ ਵੀ ਕਹਿੰਦੇ ਨੇ ਸੱਜਣਾ ਆ ਤੇਰੇ ਕੋਲ ਘੱਟੋ ਘੱਟ ਭਾਂਡਾ ਤੇ ਹੈ ਨਾ, ਤੇਰੇ ਔਗਣ ਕੱਢ ਕੇ ਮੈਂ ਇਹਨਾਂ ਅੰਦਰ ਗੁਣ ਟਿਕਾ ਦਿਆਂ। ਇਸ ਕਰਕੇ ਗੁਰੂ ਨਾਨਕ ਨੂੰ ਧਿਆਣਾ ਹੈ। ਭਾਈ ਸਾਹਿਬ ਨੇ ਬਚਨ ਕਹਿ ਕਹਿਣ ਲੱਗੇ ਕਿ ਚੇਤੇ ਰੱਖ ਲਈ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਇੱਕ ਹੱਟੀ ਏ ਕੇਵਲ ਸਾਧ ਸੰਗਤ ਜਿਹਦੇ ਵਿੱਚ ਗੁਰੂ ਨੇ ਨਾਮ ਦਾ ਸੌਦਾ ਟਿਕਾਇਆ, ਉੱਚੇ ਜੀਵਨ ਦਾ ਸੌਦਾ ਟਿਕਾਇਆ, ਤੇ ਇਸ ਹੱਟੀ ਵਿੱਚ ਬੈਠੇ ਨੇ ਗੁਰੂ ਨਾਨਕ ਸਾਹਿਬ ਜੀ। ਤੂੰ ਧਿਆਉਣਾ ਤਾਂ ਹੈ ਕਿ ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੇ। ਸ਼ਬਦ ਵਰਤਿਆ ਕਹਿੰਦੇ ਨੇ ਕਦੀ ਕਿਸੇ ਔਗਣਾ ਵਾਲੇ ਨੂੰ ਸਤਿਕਾਰ ਦਿੱਤਾ, ਗੁਣਾ ਕਰਕੇ ਹਰ ਥਾਂ ਤੇ ਅਦਮ ਮਿਲਦਾ, ਪਰ ਔਗਣਾ ਵਾਲੇ ਨੂੰ ਤਾਂ ਲੋਕ ਧੱਕੇ ਮਾਰਦੇ ਨੇ। ਕਹਿੰਦੇ ਨੇ ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਧਿਆ, ਭਾਵੇਂ ਤੂੰ ਔਗਣਾ ਨਾਲ ਭਰਿਆ, ਲੋਕ ਔਗਣਾ ਨਾਲ ਭਰਿਆ ਕਹਿ ਕੇ ਦੁਰਕਾਰਨਗੇ, ਪਰ ਮੇਰਾ ਗੁਰੂ ਨਾਨਕ ਸਾਹਿਬ ਗਏਗਾ ਨਹੀਂ, ਤੂੰ ਔਗਣ ਲੈ ਕੇ ਆ, ਮੈਂ ਔਗਣ ਕੱਟ ਕੇ ਤੇਰੇ ਵਿੱਚ ਗੁਣ ਸਮਾ ਦੇਣਾ। ਔਗਣ ਲੈ ਗੁਣ ਵਿਕਣੇ, ਔਗਣਾਂ ਦੇ ਬਦਲੇ ਗੁਣ ਵੇਚਦੇ ਪਏ ਨੇ, ਬਚਨਾਂ ਦਾ ਸੂਰਾ। ਇਸ ਕਰਕੇ ਗੁਰੂ ਨਾਨਕ ਸਾਹਿਬ ਨੂੰ ਧਿਆਈ, ਇਹ ਬਚਨ ਦੇ ਝੂਠੇ ਨਹੀਂ, ਬਚਨ ਦੇ ਸੂਰੇ ਨੇ। ਜੇ ਕਹਿ ਦਿੱਤਾ ਕਿ ਤੇਰੀ ਬਾਂਹ ਪਕੜਾਂਗਾ, ਚੇਤੇ ਰੱਖੀ ਕਿਸੇ ਵੀ ਥਾਂ ਤੇ ਮੁਸੀਬਤ ਵਿੱਚ ਫਸ ਜਾਏ ਤੇ ਬਚਨ ਦਾ ਸੂਰਾ ਗੁਰੂ ਤੇਰੀ ਬਾਂਹ ਪਕੜ ਕੇ ਉਸ ਮੁਸੀਬਤ ਵਿੱਚੋਂ ਜ਼ਰੂਰ ਕੱਢੇਗਾ। ਗੁਰੂ ਬਚਨ ਦਾ ਸੂਰਾ ਹੈ। ਇਸ ਕਰਕੇ ਧਿਆ, ਸੌਦਾ ਇੱਕ ਤਾਤ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੇ ਬਚਨੇ ਦਾ ਸੂਰਾ। ਲੋਕ ਕਹਿੰਦੇ ਨੇ ਕਿ ਸਿੰਬਲ ਮਾੜਾ, ਕਦੀ ਤੱਕਿਓ ਇੱਥੇ ਹਰ ਅਰਥ ਜਿਹੜਾ ਭਾਈ ਸਾਹਿਬ ਨੇ ਚੇਂਜ ਕਰ ਦਿੱਤਾ। ਕਹਿਣ ਲੱਗੇ ਸਿੰਬਲ ਤੋਤੇ ਤੇਰੇ ਤੋਂ ਨਿਰਾਸ਼ ਗਏ, ਮਨੁੱਖ ਤੇਰੇ ਤੋਂ ਨਿਰਾਸ਼ ਗਏ, ਕਹਿ ਦਿੱਤਾ ਤੇਰੇ ਫੁੱਲ ਤੇ ਪੱਤੇ ਕਿਸੇ ਕੰਮ ਨਹੀਂ, ਪਰ ਇੰਨਾ ਨਿਰਾਸ਼ ਨਾ ਹੋ ਜਾਈ, ਜੇ ਸਿੰਬਲ ਵੀ ਅਫਲ ਹੈ ਤੇ ਗੁਰੂ ਨਾਨਕ ਸਾਹਿਬ ਕੋਲ ਉਹ ਨਾਮ ਦੀ ਮਹਿਕ ਹੈ جہے اپل گئے کوئی منکھان بھی نام نال بھرپور کر دیں سگندھی دے دیں اگلا بچن کیتا کہن لگے لوگ وانس تو نفرت کرتے ہیں کہ وانس جتے کھلو جائے اتے رگڑ کے اگ پیدا کر کے نال دیا نو بھی ساڑ دینا صاحب کہندے نے جے وانس دی طرح تھوتا ہے بھائی گرداس کہنے تو آ تا سہی تینوں بھی گرو کرپا کر کے سمبل نو پھل دے گا تینوں محکم بھرپور کرے گا بھائی صاحب کہندے نے سجنا جے ایک منک کلو دی طرح اگیانی ہوے یہ مطلب کہ جنوں سوج کوئی نہیں چانن نو بھی ہنیرا جانے جے ستگرو کول آ جائے تے اس اگیانی نو بھی گرو رحمت کر کے تینا پونا دی سوجی دے دیندا ہے تے جڑا سنکھ دی طرح کھوتا ہوے سکنا ہوے جے گرو نانک صاحب دے در تے آ جائے سنکھ نو قیمتی موتی بناندا ہے تے بھائی صاحب کہندے نے جدے کول اینیاں رحمتاں ہون اپنی زندگی وچ سب تو پہلا اس گرو نانک نو تیائی حضور نے بچن کیتے بھائی گرداس نے کہن لگے سودا اک تہاٹ ہے شاہ ستگر پورا اوگن لے گن وکنے بچنے دا سورا سبل کرے سمبل گنب برک سو ورن منورا کہن لگے کو سوج سجائیں دا سنک موتی چورا واس واس نواس کر کاؤں ہنسنا اورا تے پوچھا اس گرو نانک نو کو بیان کر سکتا ہے کہن لگے بیان کرن دی طاقت نہیں بس اکو گل کہیں وید کتیبوں باہر گر شبد حضورا اس گرو نانک نو جے تیانے تے شبد وچ حاضر حضور ہے اس کر کے ارداس کرن تو پہلا سائیں دے چرناں وچ جڑ لگیا گرو نانک صاحب نو تیان دیا جے جس گرو کول اینے گن نے آؤ اس گرو جی دے پوتر اتہاس وچوں کچھ آپ نال سانج پانی کیول کہن ماتر نہیں جدو گرمکھاں کیا سی ارداس دی کتھا تے میں ایک عرض کیتی سی پیاریو پوری سکھی دا سدھانت جے ارداس جے سچ پوچھو 1469 تو لے کے تے 1708 تک پورے دا پورا جڑا اتہاس ہے وہ پہلی پوڑی دے اندر ہی آ جاندا ہے صاحب تن گرو نانک صاحب انہاں نوں جنے وی تھیا ہے کنا کو او دے اندر نوں ٹکا ملے بھائی گرداس نے کچھ بچن کہے نے جڑے اکثر اسی گرو نانک صاحب جی دے پرب تے پڑھنے تے ایک ایک بھائی گرداس دیاں تین ک پوڑیاں آپ نال سانجیاں اج کرنیاں نے کہ گرو نانک نوں کیوں تیاوے سکھ اج تاں عام طور تے جڑے اپنے بدھی دے تل تے جیندے نے نا میرے ستگرو بچا دیں پتا نہیں کنے کو ہنکار وچ آپ رہا ہے اندر وہ گرو نانک نو بھی گرو دی طرح پورا ادب نہیں جے دیں دے کدی پوچھو بھائی گرداس تو وہ کہندے نے دنیا دے لوگو گرو نانک نو اس کر کے پیایا جے اس دے اپدیش نے لوکاں دے اندر دے وتکرے مٹا دیتے بھائی صاحب بھائی گرداس دی جدو پوڑی پڑھنے بابا جی دے آن تو پہلا دی تے بھائی گرداس نے شبد ورتے نے چار ورن چار مذہباں جگ وچ ہندو مسلمانے خودی بکیلی تکبری کھنجو تان کرین تنگانے گنگ بنارس ہندواں مکہ کعبہ مسلمانے سنت مسلمان دی تلک جنجو ہندو لوبانے رام رحیم کائیں دے ایک نام دو راہ پلانے بید کتیب پلائے کہے موئے لالچ دنی شتانے سچ کنارے رہ گیا خے مردے بامن بولا نے یہ مطلب کہ دھرم استھانہ وچ بھی اگ دی لاٹ پہ نکلدی سی کہہ دینا بڑا سوکھ ہے کدی اپنے گروان وچ بھی سکھا چاپی مار لئی کتے او شبد تیرے تے لاگو نہیں ہوندا پیا خے مردے بامن مولا نے بھائی گرداس نو پوچھئے جی پھر کرپا کی ہوئی گرو نانک صاحب نو تیائیے کیویں تے اوتھے بھائی صاحب نے ایک بچن کہیا بھائی صاحب کہندے نے گرو نانک صاحب جی دی آمد کیول ارداس کر کے ہوئی آپا کہانگے جی ارداس کنے کیتی عام طور تے ودوان کوئی لکھن لگیا رنگ بھرد بےبے نانکی نے ارداس کیتی ویر چاہید ماتا ترپتا نے کیا پتر چاہید باپو شیو رام جی گرو نانک صاحب جی دے دادا جی جا شبد ورت لیے بابا کلیان داس جی انہاں ارداس کیتی بھائی گرداس کہندے نے نہیں یہ تا پروار دے رشتے ضرور نے تو اندر دی بھاونا نال کہے گا انہاں ارداس کیتی کہ ਇਹਦੇ ਨੇ ਹਕੀਕਤ ਇਹ ਹੀ ਕਿ ਗੁਰੂ ਕਲਗੀ ਵਾਲੇ ਪਾਤਸ਼ਾਹ ਜਿਹਨੂੰ ਕਹਿੰਦੇ ਨੇ ਸਭ ਤੋਂ ਪਹਿਲਾਂ ਤਿਆਰ, ਕਹਿੰਦੇ ਨੇ ਉਸ ਨਿਰੰਕਾਰ ਦੇ ਦਰ ਤੇ ਜਿੱਦਣ ਧਰਤੀ ਦੇ ਉੱਤੋਂ ਧਰਮ ਦੀ ਗਲਾਨੀ ਹੋਈ ਤੇ ਜਗਿਆਸੂ ਲੋਕ ਤੜਪ ਉੱਠੇ, ਉਹਨਾਂ ਦੇ ਅੰਦਰ ਦੀ ਹੂਕ, ਉਹਨਾਂ ਦੀ ਪੁਕਾਰ ਸਾਈਂ ਦੇ ਦਰ ਤੇ ਸੁਣੀ ਤੇ ਤਾਂ ਗੁਰੂ ਨਾਨਕ ਸਾਹਿਬ ਆਏ। ਉੱਥੇ ਸ਼ਬਦ ਅਰਦਾਸ ਵਰਤੇ, ਪੁਕਾਰ ਵਰਤੇ, ਕਹਿੰਦੇ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਏ ਪਠਾਇਆ। ਕਿਉਂ ਧਿਆਈਏ ਕਿ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਹੁਣ ਤੱਕ ਤਾਂ ਧਿਆਨ ਹੈ, ਇਹ ਰਹਿਮਤਾਂ ਕੀਤੀਆਂ ਨੇ ਗੁਰੂ ਨਾਨਕ ਸਾਹਿਬ ਨੇ। ਕਹਿਣ ਲੱਗੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰ ਨਾਨਕ ਜਗ ਮਾਏ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ। ਕਦੀ ਤੱਕੋ ਜਿਹੜੇ ਅੰਦਰ ਅੱਗ ਨਾਲ ਸੜੇ ਪਏ ਸਨ, ਮੇਰੇ ਬਾਬਾ ਜੀ ਜਦੋਂ ਤੁਸੀਂ ਆਏ ਸਾਈਂ ਦੇ ਦਰ ਤੇ ਪੁਕਾਰ ਸੁਣੀ ਗਈ, ਇੱਥੇ ਸ਼ਬਦ ਪਠਾਇਆ ਹੈ। ਇੱਕ ਇੱਕ ਸ਼ਬਦ ਬੜਾ ਰਮਜ ਭਰਪੂਰ ਹੈ। ਚੇਤੇ ਰੱਖਿਓ ਅਸੀਂ ਕਰਮਾਂ ਦੇ ਬੱਦੇ ਆਉਂਦੇ ਹਾਂ, ਮੇਰੇ ਸਾਹਿਬ ਨੂੰ ਪਠਾਇਆ ਗਿਆ, ਭੇਜਿਆ ਗਿਆ, ਤਾਂ ਹੀ ਤਾਂ ਕਦੀ ਤੱਕੋ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਵੀ ਬਚਨ ਕਹੇ ਨੇ, ਬਾਬਰ ਧਾਇਆ ਸੀ ਤੇ ਗੁਰੂ ਨਾਨਕ ਸਾਹਿਬ ਪਠਾਇਆ ਸੀ। ਧਾਏ ਹੋਏ ਨੂੰ ਠੱਲ ਪਾਉਣ ਵਾਸਤੇ ਪਠਾਏ ਹੋਏ ਖਲੋ ਸਕਦੇ ਨੇ, ਕਰਮਾਂ ਦੇ ਬੱਧੇ ਹੋਏ ਨਹੀਂ। ਸਾਹਿਬ ਜੀ ਕਹਿੰਦੇ ਨੇ ਭਾਈ ਗੁਰਦਾਸ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਏ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲ ਯੁਗ ਅੰਦਰ ਇੱਕ ਦਿਖਾਇਆ। ਲੋਕਾਂ ਨੇ ਰੱਬ ਦੀ ਤਾਕਤ ਨੂੰ ਵੰਡਿਆ ਪਿਆ ਸੀ, ਕੋਈ ਪੌਣ ਨੂੰ, ਕੋਈ ਪਾਣੀ ਨੂੰ, ਕੋਈ ਸੂਰਜ ਨੂੰ, ਕੋਈ ਧਰਤੀ ਨੂੰ, ਕੋਈ ਬਨਸਪਤੀ ਨੂੰ, ਕੋਈ ਪਿੱਪਲਾਂ ਨੂੰ ਮੰਨਦਾ ਸੀ। ਬਾਬੇ ਨਾਨਕ ਨੇ ਕਲ ਯੁਗ ਵਿੱਚ ਆ ਕੇ ਇੱਕ ਢੰਡੋਰਾ ਦਿੱਤਾ, ਕੋਈ ਅੰਦਰ ਨੂੰ ਖੰਡਾਓ ਨਾ, ਕੇਵਲ ਇੱਕ ਦੇ ਚਰਨਾਂ ਵਿੱਚ ਜੁੜ ਜਾਓ। ਇਸ ਕਰਕੇ ਇੱਕ ਦੇ ਚਰਨਾਂ ਵਿੱਚ ਅਰਦਾਸ ਕਰਨ ਲੱਗਿਆ ਉਹਨੂੰ ਧਿਆਈ ਜਿਹਨੇ ਇੱਕ ਦੇ ਚਰਨਾਂ ਵੀ ਜੋੜੇ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ, ਚਾਰ ਵਰਨ ਇੱਕ ਵਰਨ ਕਰਾਇਆ। ਕਿਉਂ ਧਿਆਨ ਹੈ ਸਿੱਖਾ, ਰਾਣਾ ਰੰਕ ਬਰਾਬਰੀ। ਗੁਰੂ ਨਾਨਕ ਦੇ ਘਰ ਵਿੱਚੋਂ ਇੱਕ ਨਵੀਂ ਆਵਾਜ਼ ਉੱਠੀ ਸੀ, ਬਾਦਸ਼ਾਹ ਗਰੀਬ ਦਾ ਖੂਨ ਪਿਆ ਪੀਂਦਾ ਸੀ, ਤਾਕਤ ਵਾਲਾ ਛੋਟੇ ਨੂੰ ਦਵਾਈ ਜਾ ਰਿਹਾ ਸੀ, ਇਹ ਮੇਰਾ ਗੁਰੂ ਨਾਨਕ ਸਾਹਿਬ ਸੀ ਜਿਨੇ ਰਾਣਾ ਰੰਕ ਬਰਾਬਰੀ, ਜਿਹੜਾ ਮਲਕ ਭਾਗੋ ਅੱਗੇ ਕਦੀ ਗਰੀਬ ਨੂੰ ਕਰ ਨਹੀਂ ਸੀ ਭਟਕਣ ਦਿੰਦਾ, ਤੇ ਉਹ ਮਲਕ ਭਾਗੋ ਭਾਈ ਲਾਲੋ ਦੇ ਚਰਨਾਂ ਵਿੱਚ ਮੱਥੇ ਟੇਕ ਕੇ ਗੁਰੂ ਨਾਨਕ ਦਾ ਉਪਦੇਸ਼ ਮੰਗਣ ਆ ਗਿਆ ਸੀ। ਤਾਂ ਧਿਆਈ ਸਾਹਿਬ ਜੀ ਕਹਿੰਦੇ ਨੇ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸ਼ੀਸ ਨਿਵਾਇਆ। ਇੱਕ ਨਵੀਂ ਖੇਡ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕੀਤੀ। ਅੱਜ ਟੀਕਰਾਂ ਗੁਰੂ ਸਾਰੀ ਜ਼ਿੰਦਗੀ ਗੁਰੂ ਰਿਹਾ ਤੇ ਚੇਲਾ ਸਾਰੀ ਜ਼ਿੰਦਗੀ ਕੇਵਲ ਮੱਥੇ ਟੇਕਦਾ ਰਿਹਾ, ਇੱਥੇ ਉਲਟੀ ਗੰਦ ਵਹਿ ਗਈ, ਉਲਟਾ ਖੇਲ ਪਿਰੰਗ ਦਾ। ਕਿਉਂ ਜੀ ਉਲਟੀ ਖੇਡ ਵਰਤਾਈ ਕਿ ਲੈਣਾ ਅੱਜ ਟੀਕਰਾ ਮੱਥੇ ਟੇਕਦਾ ਸੀ ਤੇ ਗੁਰੂ ਨਾਨਕ ਸਾਹਿਬ ਨੇ ਇੱਕ ਦਿਨ ਤਖ਼ਤ ਤੇ ਬਿਠਾ ਕੇ ਕਿਹਾ, ਲੈਣਿਆ ਅੱਜ ਤੋਂ ਬਾਅਦ ਤੂੰ ਮੇਰਾ ਅੰਗ ਹੈ, ਮੈਂ ਤੇਰੇ ਚਰਨਾਂ ਵਿੱਚ ਆਪਣਾ ਮੱਥਾ ਟੇਕ ਦਿੱਤਾ। ਤਾਂ ਧਿਆਈ ਇਹੋ ਜਿਹਾ ਗੁਰੂ ਕਿਤੋਂ ਲੱਭਣੇ। ਕਹਿਣ ਲੱਗੇ ਰਾਣਾ ਰੰਕ ਬਰਾਬਰੀ, ਪੈਰੀ ਪਵਣਾ ਜਗ ਵਰਤਾਇਆ, ਉਲਟਾ ਖੇਲ ਪਰਮ ਦਾ ਪੈਰਾਂ ਉੱਪਰ ਸੀਸ ਨਵਾਇਆ। ਅਗਲੀ ਪੰਕਤੀ ਕਦੀ ਪੜੋ, ਕਿਉਂ ਧਿਆਨ ਹੈ। ਕਲ ਯੁਗ ਬਾਬੇ ਤਾਰਿਆ, ਸੱਤ ਨਾਮ ਪਰ ਮੰਤਰ ਸੁਣਾਇਆ, ਕੰਨ ਤਾਰਨ ਗੁਰ ਨਾਨਕ ਆਇਆ, ਜਿਹੜਾ ਦੁਨੀਆਂ ਨੂੰ ਤਾਰਨ ਆਇਆ ਤੇ ਸਭ ਤੋਂ ਪਹਿਲਾਂ ਉਹਦੇ ਚਰਨਾਂ ਵਿੱਚ ਧਿਆਨ ਟਿਕਾ। ਕਲ ਤਾਰਨ ਗੁਰੂ ਨਾਨਕ ਆਇਆ, ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਤਾਂ ਧਿਆਇਓ ਤਾਰਨ ਆਇਆ, ਐਵੇਂ ਨਹੀਂ। ਹੁਣ ਦੂਜੀ ਕਦੀ ਪੌੜੀ ਪੜਿਓ। ਡਾਕਟਰ ਤਾਰਨ ਸਿੰਘ ਨੇ ਇੱਕ ਗੱਲ ਬੜੀ ਸੋਹਣੀ ਕੀਤੀ। ਅਸੀਂ ਅਕਸਰ ਇੱਕ ਪੜ੍ਹਦੇ ਹਾਂ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਕਿਉਂ ਧਿਆਨ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਧਿਆ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਨੇ ਮੈਂ ਧਿਆਇਆ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਡਾਕਟਰ ਤਾਰਨ ਸਿੰਘ ਹੋਰਾਂ ਨੇ, ਕਹਿੰਦੇ ਨੇ ਸੂਰਜ ਉਦਿਆ ਕਿ ਸੂਰਜ ਨਿਕਲਿਆ, ਧੁੰਦ ਨੂੰ ਮਿਟਾਉਣ ਤੁਰਿਆ। ਤੇ ਕਹਿੰਦੇ ਨੇ ਇੱਕ ਗੱਲ ਚੇਤੇ ਰੱਖਿਓ, ਸੂਰਜ ਦੇ ਹੁੰਦਿਆਂ ਹੋਇਆਂ ਵੀ ਤਾਰੇ ਹੈਣ, ਸੂਰਜ ਤਾਰੇ ਨੂੰ ਕਦੀ ਨਾਸ਼ ਨਹੀਂ ਕਰਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਕਿਉਂ ਧਿਆਨ ਹੈ? ਥੋੜੀ ਜਿਹੀ ਤਵੱਜੋ ਦਿਆ ਜੇ। ਰਾਤ ਚੜ੍ਹੀ, ਰਾਤ ਆਈ, ਤਾਰੇ ਚੰਦਰਮਾ ਉਹ ਪ੍ਰਕਾਸ਼ ਬਖੇਰਨਗੇ। ਜਦੋਂ ਸੂਰਜ ਚੜ੍ਹਨਾ, ਕੀ ਇਹਨਾਂ ਤਾਰਿਆਂ ਦੀ ਮੌਤ ਹੋ ਜਾਏਗੀ? ਕੀ ਸੂਰਜ ਚੜ੍ਹੇਗਾ, ਇਹ ਤਾਰੇ ਸਦਾ ਲਈ ਬਿਣਸ ਜਾਣਗੇ?
नहीं, सूरज चढ़ेगा पर सूरज का प्रकाश इना है कि इन्हों तारियां की होंद भी रहन देगा, पर सूरज का प्रकाश इन्हों के प्रकाश को अपने विच जज़्ब कर लेता है। वो एक गल कहिंदे ने बाबा टावें टावें तारे किते चमकते सन, अगवाई जरूर करते सन, पर जदों तुसी आए किसे दे मत नूं नाश कर ले नहीं। ता तैनू ध्यान है बाबा जी कि तुसी जे मुसलमान नूं मिले ते इको गल कही मुसलमान मोम दिल होवे, तेरा दिल ते मोम दी तरह पिघलना चाहिए। जे किते हिंदू नूं मिले ते इको गल कही सजना कि देख जे तू हिंदू है ते तेरा फर्ज बनता है कि दया कपा संतोख सूत जत गंढी सत वट ए तेरे कोल गुण है। कहिंदे ने सूरज चढ़िया है पर इहदा प्रकाश इन्ना तुसी इन्हां दे सारिआं दे प्रकाश नूं अपने विच जज़्ब कर ले। हुण कदी तको कि बाबे फरीद दी बाणी विच प्रकाश नहीं, कि कबीर साहिब दे बचना विच प्रकाश नहीं, रविदास जी महापुरश गुरमुखां दे बचना विच प्रकाश नहीं। प्रकाश तां सी पर सूरज चढ़िया सारे प्रकाश नूं अपने विच जज़्ब करके गुरु नानक साहिब ने धुंध नूं मिटा दिता। कह लगे कि सतगुरु नानक प्रगटिया मिट्टी धुंद, धुंद का अर्थ केवल आ बाहर दी नहीं, सब तो पहला धुंद मिट्टी सी एक मुसलमान औरत दी। क्यों ध्यान है गुरु नूं साहब कह लगे सतगुरु नानक प्रगटिया मिट्टी धुंद जब चन्न कोवा, जो कर सूरज निकलिया तारे छपे अंधेर पुलोवा, सिंह बुके मुरगावली भन्नी जाए ना तीर धरोवा, जिथे बाबा पैर धरे पूजा आसन थापन सोवा, ते तू क्यों नहीं ध्यानदा पिया, जिथे गुरु नानक दे चरण पै गए वो धरती पूजन योग धर्मशाला बन गई, ते सिखा जिस अरदास करनी आ ओनू ध्याई जिदे चरण पै के धरती धर्मशाला बन जाती, जिथे बाबा पैर धरे पूजा आसन थापन सोवा। कहन लगे सिद्ध आसन सब जगत दे नानक आद मते जे कोवा, फिर कहने घर घर अंदर धर्मशाल कोवे कीर्तन सदा वसोवा। क्यों त्योना इथे घर दे अर्थ आवी घर कीते ने, पर गुरमुख प्यारे कर दे सन सतगुरु जिथे तेरे चरण पै गए उस शरीर घर ने तेनू नमस्कार कीती, ते जिन्ने एक वारी तेरे चरणा विच मत्था टेक दिता ओदे अंदर कीर्तन नाल इस तरह खुशी आ गई जिवें विसाखी आउण दे आउंदिया सार जिमीदार दे मन विच खुशी आउंदी। घर घर अंदर धर्मशाल, इस करके गुरु नानक गुरु नानक लई ध्याए घर घर अंदर धर्मशाल होवे कीर्तन सदा विसोवा। कहन लगे प्यारिया के गुरमुख कल विच प्रगट होगा, सतगुरु जगत जलंधे नूं ठारन लई संसार विच आए ने। एक इतिहासक नुक्ता आप नूं सांझा करके संपूर्णता करनी, वैसे तां इस पंक्ति दे जितने मर्जी अर्थ कराई जाओ गुरु नानक साहिब नूं ध्यान दिया साहिब धन गुरु नानक साहिब आए ने। कवि संतोख सिंह ने एक बचन कहा, कहिंदे ने तलवंडी ते पूरे दा पूरा शहर जेड़ा सी नगर जेड़ा, कहिंदे ने इहदे अंदर कोई नवी जी तब्दीली आउण लग पई। हुण असीं कहांगे भी इह भावक कर ली नहीं, गुरु ग्रंथ साहिब दे रोज तुसीं बचन पढ़दे हो कि जिथे जाए बहे मेरा सतगुरु सो थान सुहावा राम राज। भाई संतोख सिंह कहिंदे ने तलवंडी शहर दे अंदर मीह पिया ते मीह तो बाद पूरे दा पूरा शहर ते बनास्पति इंज धो के किसे ने साफ कर दिते ने जिवें बादशाह दे आउण तो पहला किसे नगर नूं सजाया जाए। कहिंदे ने उस पिंड दे मनुख उस पिंड दे पशु उस पिंड दी बनास्पति विच वी कोई अजीबो गरीब तब्दीली आ गई। उत्थे फिर एक बचन ओ कहिंदा है भाई साहब कहिंदे ने कि इस तलवंडी विच एक घर है बाबा कल्याण दास जी दा, कहिंदे ने इन्हां दे घर बच्ची है जिहड़ी रोज वेड़े विच खेडदी है, ते इस गुरु नानक साहिब ने जिस गोद नूं चुने इहनूं तुसीं इनकार नहीं सकदे, गोद चुनी सी मां तृप्ता दी। वाह मां ना की हो जाए तेरा, इत्थे गुरमुख भेज के कहिंदा दुनिया दे लोगो जिदी मां तृप्ता होवे जिदा पुत्र तृप्त होया होए आवे ते जिदी पहली नजर पैण नाल दाई भी तृप्त हो जाए ए तो वड्डी रहमत कित्थों मिले। क्यों ध्यान ओ कहिंदे ने माता तृप्ता जी ओ انہاں نے حضور دی آمد تو پہلا اپنے تن دے گہنے اتار دیتے نے. ایتھے کوی جی کہندے نے جتھے ماں ترپتا بیٹھدی ہے اوتھے اکو دم مہک پسر جاندی. دوجا بچن وہ کہندے نے جتھے ماں کھلوندی ہے انج لگدا ہے جویں ایدے چار چپیرے کوئی چانن ہووے. تے ایتھے بھائی صاحب کہندے نے ماں انہاں گہنے اتار دیتے پر ماں دی سندرتا دی کوئی مثال نہیں. ایتھے بھائی صاحب کہندے نے جے کوئی اے سوال کردا ہے بھی سنتوک سیاں تو جھوٹ بولنا مینوں تیری گل تے شک ہے. دیکھو اگے اتر دیندے نے وہ کہندے نے کالو تی بیٹھے جس اندر. تی دا ارتھ ہوندا ہے استری. کالو تی دا ارتھ اسی کران گے بابا کلیان داس جی دی سپتنی ساڈے ستکار یوگ ماتا ترپتا جی. کہندے نے کالو تی بیٹھے جس اندر ات شوبا سو بنے سو سندر. کہندے نے جتھے بیندے نے اکو دم اتے شوبا بن جاندی. کہن لگے جدت پوکھن سکل اتارے ماتا جی نے اپنے گہنے بھی اتار دیتے نے تدت سندرتا ادک اجاری. پر ماں تیری سندرتا گہنیا دی متھائی تھوڑا ہے. جن تیری کوکھرے سنسار تے ہونا ہے او دی اپما کر کے تینوں ہن گہنیا دی لوڑ نہیں. جد پوکھن سکل اتارے تدک سندرتا ادک ادک اجارے. کہندے جے کوئی یہ گل سن کے شک کر کے کہے بھی کوی سنتوک سنگھ جھوٹ بولدا ہے کہندے نے نہیں بھائی کہ سن سندے کرے جے کوئی کوٹ برہمنڈ شوب دا سوئی تے نواس کینو جے تھائیں کیوں نہ ہوئے تے شوب سوائی. جے سن کے شک کوئی کرے کہ ماتا جی دے اے شریر وچ مہک سندرتا کیوں کہندا جن نے کروڑا برہمنڈا نو چانن دینا ہے تے جیڑا اس شریر تے مادھیم رہی آ رہا ہے اس شریر دی اپما مینوں کوئی بیان نہیں کر سکتا. یہی بچن میرے گرو گرنتھ صاحب چ حضور نے کہن لگے دے وچ کوئی شک نہیں. جے کوی جی نے کہا حضور تا بانی وچ کہندے نے تن تن پتا تن تن کل تن تن سو جنی جن گرو جنیا مل. ہن تکیو گرو نانک صاحب نو تیا صاحب تن گرو نانک صاحب سچے پاتشاہ آد گرو جدو تلوندی دی ترتی تے آئے نے اوتھے جنم ساکھی والیاں نے ایک بچن کیا ہے شبد ساریاں دے ملدے نے. کسے نے کہا بھی جدو گرو نانک صاحب آئے سب تو پہلا حضور دی درشتی اس عورت تے پئی جدیاں کئی پشتا ہو گیاں سن لوکاں دے کار کیول کم کر کے کسے دا بچہ ہونا تے اونے جا کے اشنان کرانا دائپنے کر کے او دیاں کئی پشتا روٹی کیول اس کتے وچوں کھاندیاں سن. کہندے اج دیکھ تو کیوں گرو نانک صاحب نو دھیان ہے سکھا پہلا تیار ہو نہ گرو نانک صاحب نو. صاحب جی دی جدو آمد ہوئی سب تو پہلا نظر او دے تے پئی کہندے نے پتہ نہیں حضور نے کی کرپا کیتی اس دائی نے دو شبد کہے سن. کہندی اے ایک تا میرے اندر نو ٹکا ملے ہے تے دوجا بچن کیا سی اج تیکرا روندے ہوئے سنسار تے جتنے بھی جیو آندے نے پہلا آیا جیڑے مینوں تک کے مسکرایا اے دی مسکراہٹ نے کروڑا جنماں دی پوک مٹا دتی تے باہر ویڑے وچ کھلو کے بابے کالو نو کیا سی بابا ہن مینوں تیرے ٹکیاں دی لوڑ نہیں ہن تا تیرے گھر آئے پتر دی ایک نظر نے کروڑا جنماں دی پوک دور کر دتی. بس ایک گل چیتے رکھی جس گرو دی پہلی نظر ایک عورت دے بھوک نوں مٹا دیندی اے تے تویں پرتھم بھگوتی سمر کے گرو نانک لئی تے آئے انہاں نوں تیائی. پھر تکیو اگلا بچن جیڑی سمپورنتا کرنی صرف ایتھوں تک عرض کیتی اے ایک عورت دے اندر نوں ٹکا ملیا اے تے گرو ارجن صاحب نوں پوچھئے کا دھیانا چاہیدا اے. جے کوئی ترک کر کے کہے میں آرمب وچ عرض کیتی اے ترک نہیں ایتھے بھاونا چاہیدی آ. حضور دا ایک سویہ ہے تے کل نو عرض ضرور کرنی ہے بھی گرو انگد صاحب کیویں تے ہوندے نے گرو رام داس کیویں تے ہوندے نے پٹ کیویں تے ہوندے نے گرو ارجن دیو کیویں تے ہوندے نے جنوں گرو کلگی والے کہندے پئے نے کہ گرو نانک لئی تے آئے اوتے حضور نے ارداس نال ہی سماپتی کرنی ہے. گرو ارجن صاحب کہندے نے مالک جی تو داتا ہے اسی تیرے در دے منگتے ہیں. کہندے نے میں ایک دات منگن آیا بینتی کرن آیا. دو شبد ورتے نے ارداس تے بنت. کہندے نے جے تینوں پوندی اے تے کرپا کر ਮੇਰੀ ਬੇਨਤੀ ਸੁਣ, ਮੈਨੂੰ ਸੰਤ ਗੁਰੂ ਦੇ ਚਰਨਾਂ ਦੀ ਧੂੜ ਦੇ ਦੇ। ਦੂਜੀ ਬਖਸ਼ਿਸ਼ ਕਰ, ਮੇਰੇ ਅੰਦਰ ਗੁਰਮਤ ਦੀ ਭਗਤੀ ਨੂੰ ਟਿਕਾ ਦੇ। ਤੇ ਜਦੋਂ ਅਰਦਾਸ ਕਰਕੇ ਫਿਰ ਇੱਕ ਦੁਨੀਆ ਨੂੰ ਹੋਕਾ ਦੇ ਕੇ ਕਹਿੰਦੇ ਨੇ ਸਾਹਿਬ ਕਿ ਪ੍ਰਭ ਦਾਤੋ ਦਾਤਾਰ ਪਰਿਓ ਇੱਕ ਜਾਚਕ ਸ਼ਰਨਾ, ਪਰਿਓ ਜਾਚਕ ਇੱਕ ਸ਼ਰਨਾ ਕਿ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਗੁਰੂ ਅਰਜਨ ਸਾਹਿਬ ਨੂੰ ਪੁੱਛ, ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸ਼ਰਨਾ ਤੇ ਮੰਗਤਾ ਕੀ ਕਹਿ ਰਿਹਾ, ਮਿਲੇ ਦਾਨ ਸੰਤ ਰੇਨ ਜੇ ਲਗ ਭਵਜਲ ਕਰਨਾ। ਬਿੰਤ ਕਰੂ ਅਰਦਾਸ ਸੁਣੋ, ਬਿੰਤ ਕਰੂੰ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਬਿੰਤ ਕਰੂੰ ਅਰਦਾਸ ਸੁਣੋ ਜੇ ਠਾਕੁਰ ਭਾਵੈ, ਦਿਓ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੈ। ਮੇਰੇ ਮਨ ਵਿੱਚ ਭਗਤੀ ਟਿਕ ਜਾਏ। ਹੁਣ ਅੱਗੋਂ ਉੱਤਰ ਪਤਾ ਕੀ ਦਿੱਤਾ, ਕਹਿੰਦੇ ਨੇ ਹੁਣ ਬਾਹਰ ਤੜਪੀ ਨਾ, ਦੇਖ ਰਾਏ ਭੋਏ ਦੀ ਤਲਵੰਡੀ ਤੇ ਇੱਕ ਚਿਰਾਗ ਬਲਿਆ, ਜਿਸ ਚਿਰਾਗ ਨੇ ਸਾਰਿਆਂ ਦੇ ਅੰਦਰ ਦੇ ਅੰਧਕਾਰ ਨੂੰ ਦੂਰ ਕਰਨਾ। ਪੁੱਛਿਆ ਜੀ ਉਹ ਕੌਣ, ਕਹਿੰਦੇ ਨੇ ਨਿਰੰਕਾਰ ਦਾ ਆਪਣਾ ਰੂਪ ਗੁਰੂ ਨਾਨਕ। ਉੱਥੇ ਸਾਹਿਬ ਨੇ ਸ਼ਬਦ ਵਰਤੇ ਨੇ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਜਿਹੜਾ ਗੁਰ ਪਾਰ ਬ੍ਰਹਮ ਹੈ ਫਿਰ ਉਹਨੂੰ ਸਭ ਤੋਂ ਪਹਿਲਾਂ ਧਿਆ। ਤਾਂ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਮੈਂ ਗੁਰੂ ਨਾਨਕ ਸਾਹਿਬ ਨੂੰ ਧਿਆਨਾ ਵਾਂ, ਗੁਰੂ ਕਿਰਪਾ ਕਰੇ। ਇਸੇ ਪ੍ਰਕਰਨ ਨੂੰ ਕੱਲ ਅਰਜ਼ ਕਰਾਂਗੇ ਅੱਗੇ ਕਿ ਜਿੰਨਾ ਧਿਆਇਆ ਤੇ ਕੀ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਰਹਿਮਤ ਮਿਲੀ। ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ, ਆਪ ਕਿਰਪਾ ਕਰਕੇ ਬਖਸ਼ ਦਿਆ ਜੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।